دوہرا کین شرعین منتر ملے ایک ہندو سب مائے اونچو بیٹھے گرب کر اے لائک کچھ نائے.
واہگرو جی کا خالصہ واہگرو جی کی فتح. پرم ستکار یوگ سنمان یوگ گرو کا خاص روپ گرو خالصہ سات سنگت ستگران دے پرم پیار وچ ستگران دے پاون پاونا دے رنگ وچ اپنے آپ نو رنگ کے دین دنیا دے مالک سرب سانجی والتا دے سانجے رہبر پتت پاون بھگت وچھل کرپا ندان ستگرو شری گرو گرنتھ صاحب جی مہاراج جی دی حضوری چ نویں پاتشاہ پرم کرپالو پرم دیالو ستگرو شری گرو تیگ بہادر صاحب جی مہاراج جی دے پوتر پاون استھان تے اکتر ہو کے سندیا سمے دے سجے دوانا چ نتا پرتی جڑ کے اتہاس دی لڑی وار کتھا بہت ہی شردا بھاونا ستکار سہت سربن کر رہے. بابا رام رائے جی بادشاہ اورنگزیب دی دربار وچ آئے نے. ہاتھ دی گرمی پی رہی سی اورنگزیب بابا رام رائے جی نو کہن لگا مہاراج جی ٹھنڈی شیتل ہوا چل پے اس گرمی تو چھٹکارا ہو جائے تو تواڈے واسطے ہوا چلاونی کیڑا کوئی اوکھی گل ہے. بابا رام رائے جی نے کلا بکھائی ٹھنڈی ٹھار شیتل سمیر چل پئی ہوا چل پئی جو ساریاں لئی سکھدائی ہے. سماں بیتیا ایک دن سمادھی دی گل ہون لگی جنہیں قاضی مولوی بیٹھے سی جنہاں کو انہاں نوں پتا سی سمادھی بارے چرچا کر کے کہن لگے جی سمادھی اس طرح لگدی ہے اس طرح ہوندی ہے. اورنگزیب بابا رام رائے جی نوں کہن لگا جی تسی تا سمادھی بارے جاندے ہوو گے سمادھی لا وی لیندے ہوو گے تے کرپا کرو سانو سمادھی لا کے درشن کراؤ. بابا جی چونکڑے تے بیٹھ گئے سادھنا کیتی پرانایام تا سادھ ہی ہوئے سن سمادھی تا لگدی ہے جدوں ساڈیاں ساریاں چت برتیاں دا نرودھ ہو جائے. یوگ دے اندر سمادھی اس ویلے لگدی تے انہاں دا اے مننا ہے کہ جڑی یوگ دی سادھنا ہے یوگ دی سادھنا نال برتیاں اکاگر ہوندیاں یوگا چت ورتی نرودھ ہے. یوگ دے نال چت ورتیاں دا نرودھ ہوندا ہے اکاگر ہوندیاں ایسا یوگ والیاں دا مننا. بابا جی نے پرانایام کیتا دسویں دوار چ سواس ٹکا لے پانچ دن تک بابا رام رائے جی دی سمادھی لگی رہی. پانچ دن اکو چونکڑے تے بیٹھے اڑول اڈگ شریر دا کوئی بھی انگ کریا مان نہیں ہو رہا این نسچل ہو کے بیٹھے رہے. پانچ دن بعد سمادھی کھلی ویکھ کے اورنگزیب بھی حیران سی کہ اسی تاں صرف گلاں ہی کرن والے سی سمادھی بارے تاں گرو گھر دے وچ کرنی دے تارنی نے کلی کتھنی نہیں انہاں دے کول کرنی بھی ہے. پھر ایک دن اورنگزیب چلیا ادا کوڑا دریا وچ جا وڑیا. بابا رام رائے جی نوں کہن لگا جی کوئی ایہو جا کوڑا ہووے جڑا میری آگیا وچ چلے او کوڑا مینوں پرگٹ کر کے دیو. ਨਦੀ ਦੇ ਵਿੱਚੋਂ ਘੋੜਾ ਪ੍ਰਗਟ ਹੋ ਕੇ ਆਇਆ, ਉਹਨੂੰ ਦਰਿਆਈ ਘੋੜਾ ਕਹਿੰਦੇ ਹਨ। ਬੜਾ ਸੁੰਦਰ ਘੋੜਾ ਸੀ, ਚਿੱਟੇ ਰੰਗ ਦਾ, ਬਲ ਨਾਲ ਭਰਿਆ ਹੋਇਆ, ਨੂੰਹ ਤੋਂ ਲੈ ਕੇ ਸਿਰ ਤੱਕ ਏਦਾਂ ਲੱਗਦਾ ਜਿਵੇਂ ਕਿਸੇ ਸੰਚੇ ਚ ਟਲਿਆ ਹੋਵੇ। ਬੜੀ ਸੋਹਣੀ ਕਾਠੀ ਉਹਦੇ ਤੇ ਪਾਈ ਹੋਈ, ਉਹਦੇ ਵਿਚ ਵੀ ਬੜੀਆਂ ਮਣੀਆਂ ਜੜੀਆਂ ਹੋਈਆਂ। ਬੜਾ ਚੰਚਲ ਹੈ, ਮਨ ਨੂੰ ਜਿਵੇਂ ਨਾਚ ਕਰਦਾ ਹੋਵੇ। ਵੇਖਦਿਆਂ ਬਾਦਸ਼ਾਹ ਉਸ ਘੋੜੇ ਨੂੰ ਬੜਾ ਖੁਸ਼ ਹੋਇਆ। ਅੱਜ ਤੋਂ ਪਹਿਲਾਂ ਕਦੇ ਔਰੰਗਜ਼ੇਬ ਨੇ ਐਸਾ ਘੋੜਾ ਨਹੀਂ ਸੀ ਵੇਖਿਆ। ਉਹ ਘੋੜਾ ਜਲ ਦੇ ਵਿਚੋਂ ਨਿਕਲਿਆ, ਕਹਿੰਦਾ ਜੀ ਇਹ ਘੋੜਾ ਇੱਕੋ ਬਚਨ ਨਾਲ ਤੁਸੀਂ ਮੈਨੂੰ ਪ੍ਰਗਟ ਕਰਕੇ ਦੇ ਦਿੱਤਾ, ਮੈਂ ਤੁਹਾਡਾ ਸ਼ੁਕਰ ਗੁਜ਼ਾਰ ਹਾਂ। ਇਸ ਪ੍ਰਕਾਰ ਨਾਲ ਬਾਬਾ ਰਾਮ ਰਾਏ ਜੀ ਆਪਣੀ ਅਜ਼ਮਤ ਪ੍ਰਗਟ ਕਰ ਰਹੇ ਨੇ। ਪਰ ਜਿਹੜੇ ਸ਼ਰਈ ਸਨ, ਸ਼ਰ੍ਹਾਂ ਦੀ ਫਾਹੀ ਵਿਚ ਬੱਧੇ ਹੋਏ ਕਾਜੀ ਮੁਲਾਣੇ, ਉਹ ਬਾਬਾ ਰਾਮ ਰਾਏ ਜੀ ਨੂੰ ਹੁਣ ਹੇਠ ਹੀ ਵਿਖਾਣਾ ਚਾਹੁੰਦੇ ਨੇ। ਹੁਣ ਜਿਹੜੀ ਕਰਾਮਾਤ ਬਾਬਾ ਜੀ ਨੂੰ ਵਿਖਾਣੀ ਪੈ ਰਹੀ ਹੈ, ਉਹ ਮਜਬੂਰੀ ਵੱਸ ਵਿਖਾਣੀ ਪੈ ਰਹੀ ਹੈ, ਕਿਉਂਕਿ ਹੁਣ ਇਹ ਬਾਬਾ ਰਾਮ ਰਾਏ ਜੀ ਨੂੰ ਹੇਠ ਹੀ ਵਿਖਾਣਾ ਚਾਹੁੰਦੇ ਕਿ ਸਿੱਖਾਂ ਦੇ ਵਿਚੋਂ ਸਾਡੇ ਕੋਲ ਆ ਕੇ ਸਾਡੇ ਵਿਚੋਂ ਇਹਦਾ ਜ਼ਿਆਦਾ ਸਤਿਕਾਰ ਬਣ ਗਿਆ। ਸਾਡਾ ਉਨਾ ਸਤਿਕਾਰ ਨਹੀਂ ਹੁੰਦਾ ਜਿੰਨਾ ਇਹਦਾ ਹੋ ਰਿਹਾ ਹੈ। ਇਹ ਕਿਉਂ? ਇਹ ਤਾਂ ਹਿੰਦੂ ਤਨ ਹੈ। ਉਹ ਕਾਜੀ ਮੁਲਾਣੇ ਬਾਬਾ ਰਾਮ ਰਾਏ ਜੀ ਦੀ ਤੋਹੀਨ ਕਰਨ ਵਾਸਤੇ ਆਪਣੇ ਵੱਲੋਂ ਉਦਮ ਕਰ ਰਹੇ ਨੇ, ਪਰ ਜਿਸ ਪਤ ਰੱਖੇ ਸੱਚਾ ਸਾਹਿਬ ਨਾਨਕ ਮੇਟ ਨਾ ਸਕੇ ਕੋਈ। ਜਿਹਦੀ ਇੱਜ਼ਤ ਪਰਮਾਤਮਾ ਰੱਖਦਾ, ਉਹਦੀ ਇੱਜ਼ਤ ਨੂੰ ਕੋਈ ਮੇਟ ਨਹੀਂ ਸਕਦਾ। ਜਿਸ ਦੀ ਪਤ ਪਰਮਾਤਮਾ ਨੇ, ਪਰਮੇਸ਼ਰ ਨੇ ਆਪ ਰੱਖਣੀ ਹੋਵੇ, ਉਹਦੀ ਪਤ ਭਲਾ ਕੌਣ ਲਾ ਸਕਦਾ। ਤੋ ਇਸ ਪ੍ਰਕਾਰ ਨਾਲ ਬਾਬਾ ਰਾਮ ਰਾਏ ਜੀ ਦੀ ਇੱਜ਼ਤ ਜਿਵੇਂ ਆਪ ਹੀ ਪਰਮੇਸ਼ਰ ਰੱਖ ਰਿਹਾ। ਸਰਵਣ ਕਰਨ ਤੋਂ ਪਹਿਲਾਂ ਸਾਰੀ ਸੰਗਤ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਇਨ ਸ਼ਰਈਅਨ ਮੰਤਰ ਮਿਲ, ਇਕ ਹਿੰਦੂ ਸਭ ਮਾਏ।
ਸ਼ਰਈ, ਸ਼ਰਈ ਦਾ ਮਤਲਬ ਜਿਹੜੇ ਸ਼ਰ੍ਹਾਂ ਦੇ ਧਾਰਨੀ, ਜਿਨ੍ਹਾਂ ਦੇ ਗਲਾਂ ਵਿਚ ਸ਼ਰ੍ਹਾਂ ਦੀ ਗੁਲਾਮੀ ਦੀਆਂ ਜੰਜੀਰਾਂ ਪਈਆਂ ਹੋਈਆਂ ਤੇ ਉਨ੍ਹਾਂ ਤੋਂ ਮੁਕਤ ਨਹੀਂ ਸੀ, ਜਾਂ ਇਸ ਤਰ੍ਹਾਂ ਕਹਿ ਲਈਏ ਜਿਹੜੇ ਪੂਰਨ ਤੌਰ ਤੇ ਕੱਟੜ ਮੁਤਸਬੀ ਮੁਸਲਮਾਨ ਸੀ, ਉਨ੍ਹਾਂ ਨੇ ਰਲ ਕੇ ਇਕੱਠੇ ਹੋ ਕੇ ਮੰਤਰ ਕੀਤਾ। ਮੰਤਰ ਦਾ ਮਤਲਬ ਹੁੰਦਾ ਸਲਾਹ। ਮੰਤਰ ਦਾ ਮਤਲਬ ਜਿਹੜੀ ਗੁਪਤ ਸਲਾਹ ਕੀਤੀ ਜਾਏ ਉਹਨੂੰ ਮੰਤਰ ਕਹਿੰਦੇ ਹਨ। ਇਨ੍ਹਾਂ ਸਾਰੇ ਸ਼ਰਈਆਂ ਨੇ ਮਿਲ ਕੇ ਇਕੱਠੇ ਹੋ ਕੇ ਮੰਤਰ ਕੀਤਾ, ਸਲਾਹ ਕੀਤੀ ਕਿ ਸਾਡੇ ਵਿਚ ਇਕ ਹਿੰਦੂ ਬੰਦਾ, ਕਿਉਂਕਿ ਸਿੱਖਾਂ ਨੂੰ ਵੀ ਹਿੰਦੂ ਕਹਿੰਦੇ ਸੀ ਮੁਸਲਮਾਨ, ਹਾਲਾਂਕਿ ਸਿੱਖ ਨਾ ਹਿੰਦੂ ਹੈ ਤੇ ਨਾ ਹੀ ਮੁਸਲਮਾਨ ਹੈ, ਪਰ ਇਹ ਜਿਹੜੇ ਕੱਟੜ ਮੁਤਸਬੀ ਮੁਸਲਮਾਨ ਸੀ, ਇਹ ਬਾਬਾ ਰਾਮ ਰਾਏ ਜੀ ਨੂੰ ਵੀ ਹਿੰਦੂ ਹੀ ਦੱਸਦੇ ਸੀ। ਕਹਿੰਦੇ ਜੀ ਇੱਕ ਹਿੰਦੂ ਸਾਡੀ ਸਭਾ ਦੇ ਵਿਚ ਚੱਲ ਕੇ ਆਉਂਦਾ ਹੈ।
ਉੱਚੋ ਬੈਠੇ ਗਰਬ ਕਰ, ਇਹ ਲਾਇਕ ਕਛ ਨਾ ਏ।
ਇੱਕ ਹਿੰਦੂ ਸਾਡੀ ਸਭਾ ਵਿਚ ਚੱਲ ਕੇ ਆਉਂਦਾ ਹੈ, ਉਹ ਆ ਕੇ ਸਾਡੀ ਸਭਾ ਵਿਚ ਸਭ ਤੋਂ ਉੱਚਾ ਹੋ ਕੇ ਬੈਠਦਾ, ਕਿਉਂਕਿ ਬਾਬਾ ਰਾਮ ਰਾਏ ਜੀ ਦੀ ਜਿਹੜੀ ਪੀੜ੍ਹੀ ਸੀ ਨਾ, ਜਿਹਦੇ ਤੇ ਬਾਬਾ ਜੀ ਚੌਂਕੀ ਤੇ ਬਹਿੰਦੇ ਸੀ, ਸਾਰਿਆਂ ਤੋਂ ਉੱਚੀ ਸੀ, ਔਰੰਗਜ਼ੇਬ ਦੇ ਬਰਾਬਰ ਸੀ। ਬਾਕੀ ਜਿਹੜੇ ਕਾਜੀ ਮੌਲਵੀ ਸੀ ਉਹ ਥੱਲੇ ਬਹਿੰਦੇ ਸੀ ਨੀਵੇਂ ਥਾਂ ਤੇ, ਉਨ੍ਹਾਂ ਨੂੰ ਹੁਣ ਤੁਹੀਨ ਤੇ ਮਹਿਸੂਸ ਹੁੰਦੀ ਸੀ ਨਾ, ਵੀ ਅਸੀਂ ਮੁਸਲਮਾਨ, ਸਾਡਾ ਰਾਜ ਤੇ ਸਾਡੇ ਰਾਜ ਵਿਚ ਇਕ ਹਿੰਦੂ ਦਾ ਸਾਡੇ ਨਾਲੋਂ ਜ਼ਿਆਦਾ ਸਤਿਕਾਰ ਹੁੰਦਾ, ਉਹਨੂੰ ਉੱਚੇ ਥਾਂ ਤੇ ਬਿਠਾਇਆ ਜਾਂਦਾ। ਇਸ ਗੱਲ ਦੀ ਇਨ੍ਹਾਂ ਨੂੰ ਆਪਣੀ ਹੱਤਕ ਮਹਿਸੂਸ ਹੁੰਦੀ ਸੀ। ਉਹ ਜਿੰਨੇ ਕਾਜੀ ਮੌਲਵੀ ਨੇ ਉਹ ਉਸ ਵੇਲੇ ਬੜਾ ਦੁਖਦੇ ਨੇ, ਕਹਿੰਦੇ ਨੇ ਗਰਵ ਕਰਕੇ, ਹੰਕਾਰ ਕਰਕੇ, ਇਕ ਹਿੰਦੂ ਸਾਡੇ ਵਿਚ ਸਭ ਤੋਂ ਉੱਚਾ ਆ ਕੇ ਬੈਠਦਾ ਹੈ, ਇਹ ਸਾਡੇ ਲਈ ਲਾਇਕ ਨਹੀਂ ਹੈ।
ਜੋ ਪਈ ਗਨ ਉਲਮਾਓ ਮੁਲਾਨੇ ਕਾਜੀ,
ਇਹ ਜਿਹੜੀ ਸਲਾਹ ਕਰ ਰਹੇ ਨੇ ਕੌਣ ਕਰ ਰਹੇ ਨੇ? ਜਿਹੜੇ ਕਾਜੀ ਸੀ, ਮੁਲਾਣੇ ਸਨ, ਜਿਹੜੇ ਬੜੇ ਬੜੇ ਉਲਮਾਓ افسر جڑے بادشاہ اورنگزیب دے بڑے بڑے ودوان لوگ سی او اکٹھے ہو کے جڑے بڑے کٹڑ تے متصبی سی او اکٹھے ہو کے اس طرح دیاں صلاحاں کر رہے ہن
دکھیں دیکھ کر موڈ صدا جی
ایہو جے مورخ نے اے نا سمجھنے کہ بابا رام رائے جی دا پرتاپ ویکھ کے دکھ دے نے انہاں دا ستکار انہاں دی وڈیائی انہاں دی آبھا انہاں دی پربھا انہاں دی کرانتی ویکھ کے انہاں دے من دے وچ جلن ہوندی ہے انہاں نوں دویش دے نال سڑدے نے
ہوئے نہ آوت ہے کم سمتا
پر بابا رام رائے جی دی برابری تاں نہیں نا کر سکدے اے بابا رام رائے جی نال سڑدے تاں ہن پر بابا رام رائے جی دی برابری کیویں کرن انہاں دے تول کیویں ہون ہن بابا رام رائے جی وچ کیڑی عظمت کلا ہے انہاں وچ کتھے انہاں دے تے پیو دادیاں نے وی کدے ایہو جیاں کرامباتاں سنیاں ویکھیاں نہیں سی جڑیاں بابا رام رائے جی نے بکھائیاں اس کر کے انہاں وچوں کوئی قاضی کوئی مولانا کوئی علماؤ بابا رام رائے جی دی برابری نہیں کر سکدا
تس عظمت کو سب جگ نمتا
بابا رام رائے جی دی ہن عظمت ایہو جی سی کہ انہاں اگے سارا جگ نمدا سنسار دا نیم ہے چمتکار نو نمسکار ہوندی جتھے چمتکار ہوندا اتھے نمسکار ہوندی لوگ بھی اتھے ہی چکدے نے جتھے کوئی کرامات ہوئے بابا رام رائے جی دی کرامات ویکھ کے عظمت ویکھ کے سارا جگت بابا رام رائے جی اگے دلی شہر دا ہر ایک بسندہ بابا جی اگے چکدا تے نمدا ہے
جس کو لیش نہ موڈ متن میں
مورکھاں دی مت وچ بابا رام رائے جی دی کرامات دا لیش بھی بھروسہ نہیں انہاں دے اندر او پویں کراماتی نے پر انہاں دے اندر بابا جی دی کرامات تے کوئی بھروسہ نہیں انہاں کیونکہ کٹڑ نے جیڑا بندہ زیادہ کٹڑ تے متصبی ہوندا انہاں نوں اپنے تو سوائے کوئی دوجا پویں بڑا گنی تے ہنر مند بندہ بھی ہوئے نا تاں وی اودی کلا انہاں نوں نظر نہیں آندی کیونکہ انے ہو جاندے نے اپنی کٹڑتا کر کے ہن اے جڑے شرعی سن اے اپنی شرح دے پھائیاں وچ بدھے ہوئے ہو جے انے ہوئے نے کہ بابا رام رائے جی دی کلا انہاں نوں نظر نہیں آندی انہاں دی کرامات دے اتے انہاں نوں کوئی بھروسہ کوئی یقین نہیں
ایک شرع گے گاڑے من میں
باسنا دے من تے کہ شرع دی پکی گڑ بنی ہوئی ہے اسے پکی گنڈ دے وچ پھاہی وچ بدھے ہوئے نے
کہیں پرس پر شاہ سناو
ہن آپس وچ گلاں کردے نے صلاح کردے نے جنے کٹڑ متصبی مسلمان نے یہ آپس وچ صلاحاں کردے نے کہندے بادشاہ نال گل کری یہ ادا نہیں گل بننی آپا بادشاہ اورنگزیب نو یہ گل سنائیے اودے نال گل بات کریے
تم کیوں شرع ویر پگ پاو
اورنگزیب نو کہیے کہ بادشاہ تو شرع تو باہر اپنا پیر کیوں رکھدا ہے اودوں یہ گل سمجھائیے کہ تو یہ شرع دا کام نہیں کر رہا تو تا ساڈی شرع جڑی ہے دین اسلام دی اس شرع تو باہر قدم رکھ رہے ہیں باہر پیر رکھ رہے ہیں
سرب ترک کر جوڑے کھڑے
آپا سارے مسلمان ہاتھ جوڑ کے اودے اگے کھلوواں گے اونوں جا کے کہاں گے کہ اسی سارے تیرے اگے ہاتھ جوڑ دے ہاں
ساتھ اداب سبا میں برے
اسی سارے تیرا ادب کر کے تیرا ستکار کر کے تاں تیری سبا وچ اونے اسی جننے مسلمان آ پویں کوئی قاضی ہے پویں کوئی مولانا ہے پویں کوئی علماؤ ہے پویں کوئی ودوان ہے اسی جننے بھی مسلمان آ سارے تیرے اگے ہاتھ جوڑ کے جدوں اسی تیری سبا وچ اونے تینوں سجدہ کر دیں تینو چک کے سلام کر کے تاں تیری سبا وچ پرویش کر دے ہاں
او بیٹھ تو اے نیچے تھان
اور ساڈے وچوں جننے قاضی مولانے نے سارے تیرے تو نیویں تھان تے بیٹھ دے اسی تیرے برابر نہیں بیٹھ دے اسی سب تیرے تو نیویں تھان تے بیٹھ دے گل بادشاہ نو کہنی آپاں او صلاح کر رہے نے ਕਿ ਆਪਾਂ ਬਾਦਸ਼ਾਹ ਨੂੰ ਕਹਾਂਗੇ ਕਿ ਅਸੀਂ ਸਾਰੇ ਤੇਰਾ ਸਤਿਕਾਰ ਕਰਦੇ ਹਾਂ, ਨਾਲੇ ਤੈਨੂੰ ਸਲਾਮ ਕਰਕੇ ਤੇਰੀ ਸਭਾ ਵਿਚ ਵੜਦੇ ਹਾਂ, ਫਿਰ ਤੇਰੇ ਤੋਂ ਨੀਵੀਂ ਜਗ੍ਹਾ ਜਿਹੜੀ ਆ ਉੱਥੇ ਅਸੀਂ ਬੈਠਦੇ ਹਾਂ।
ਨਾਏ ਤਾਂ ਖਰੇ ਰਹੇ ਡਰ ਮਾਨ,
ਤੇ ਜੇ ਤੇਰੀ ਆਗਿਆ ਇਜਾਜ਼ਤ ਨਾ ਹੋਵੇ ਬੈਠਣ ਦੀ, ਤੇ ਅਸੀਂ ਤੇਰਾ ਡਰ ਮੰਨ ਕੇ, ਤੇਰਾ ਭੈ ਮੰਨ ਕੇ ਤੇਰੇ ਸਾਹਮਣੇ ਖਲੋਤੇ ਰਹਿੰਦੇ ਹਾਂ, ਬੈਠਦੇ ਹੀ ਨਹੀਂ, ਤੇਰੇ ਸਾਹਮਣੇ ਖਲੋਤੇ ਰਹਿੰਦੇ ਹਾਂ।
ਇੱਕ ਹਿੰਦੂ ਆਵਤ ਹੰਕਾਰਤ,
ਪਰ ਤੇਰੀ ਸਭਾ ਵਿਚ ਇਕ ਹਿੰਦੂ ਬੜਾ ਹੰਕਾਰਿਆ ਹੋਇਆ ਆਉਂਦਾ, ਉਹ ਆ ਕੇ ਤੈਨੂੰ ਕੋਈ ਰਾਮ ਸਲਾਮ ਨਹੀਂ ਕਰਦਾ। ਬਾਬਾ ਰਾਮ ਰਾਏ ਜੀ ਬਾਰੇ ਕਹਿੰਦੇ ਆਪਾਂ ਏਦਾਂ ਕਹਿਣਾ ਔਰੰਗਜ਼ੇਬ ਨੂੰ, ਉਹਦੇ ਕੰਨ ਭਰਦੇ ਨੇ ਔਰੰਗਜ਼ੇਬ ਨੂੰ ਇਹ ਗੱਲ ਸਿਖਾਉਣੀ ਹੈ ਕਿ ਇਕ ਹਿੰਦੂ ਰਾਮ ਰਾਏ ਉਹ ਤੇਰੀ ਸਭਾ ਵਿਚ ਚੱਲ ਕੇ ਆਉਂਦਾ, ਬੜੇ ਹੰਕਾਰ ਵਿਚ ਚੱਲ ਕੇ ਆਉਂਦਾ।
ਇਸ ਕੋ ਸਭ ਤੇ ਊਚ ਬਿਠਾਰਤ,
ਉਹ ਆ ਕੇ ਤੈਨੂੰ ਸਲਾਮ ਵੀ ਨਹੀਂ ਕਰਦਾ, ਸਗੋਂ ਤੂੰ ਉੱਠ ਕੇ ਉਹਨੂੰ ਸਲਾਮ ਕਰਦਾ, ਉਹਨੂੰ ਉਹ ਨੀ ਤੈਨੂੰ ਸਲਾਮ ਕਰਦਾ। ਅਸੀਂ ਸਾਰੇ ਤੈਨੂੰ ਸਲਾਮ ਕਰਦੇ ਹਾਂ, ਤੂੰ ਉਹਨੂੰ ਸਲਾਮ ਕਰਦਾ। ਉਹ ਜਦੋਂ ਤੇਰੀ ਸਭਾ ਵਿਚ ਚੱਲ ਕੇ ਆਉਂਦਾ, ਔਰ ਉਹ ਆ ਕੇ ਤੇਰੀ ਸਭਾ ਵਿਚ ਸਭ ਤੋਂ ਉੱਚੇ ਥਾਂ ਤੇ ਬੈਠਦਾ ਹੈ, ਹੇ ਔਰੰਗਜ਼ੇਬ ਤੂੰ ਉਹਨੂੰ ਸਭ ਤੋਂ ਉੱਚੇ ਥਾਂ ਦੇ ਉੱਤੇ ਬਿਠਾਉਂਦਾ ਹੈ।
ਕਹੇ ਨਾ ਕਲਮਾ ਦੀਨ ਨਮਾਨੈ,
ਨਾ ਹੀ ਉਹ ਸਾਡੀਆਂ ਕਲਮਾ ਪੜਦਾ, ਜਾਂ ਤਾਂ ਹੋਵੇ ਨਾ ਵੀ ਉਹਨੇ ਸਾਡੀਆਂ ਕਲਮਾ ਪੜੀਆਂ ਹੋਣ ਅਸੀਂ ਉਹਦਾ ਸਤਿਕਾਰ ਕਰੀਏ, ਉਹ ਵੀ ਨਹੀਂ। ਨਾ ਉਹ ਸਾਡੀਆਂ ਕਲਮਾ ਪੜਦਾ ਤੇ ਨਾ ਹੀ ਸਾਡੇ ਦੀਨ ਨੂੰ ਪ੍ਰਵਾਨ ਕਰਦਾ ਹੈ।
ਆਪਣੇ ਮਤ ਕੋ ਮੈਦ ਬਖਾਨੈ,
ਆਪਣੇ ਮਤ ਨੂੰ ਵੱਡਾ ਦੱਸਦਾ, ਜਿਹੜਾ ਉਹਦਾ ਮਤ ਹੈ, ਜਿਸ ਮਤ ਦਾ ਉਹ ਧਾਰਨੀ ਆ, ਉਹ ਕਹਿੰਦਾ ਮੈਂ ਸਿੱਖ ਹਾਂ, ਸਿੱਖ ਮਤ ਦਾ ਧਾਰਨੀ ਆ, ਤੇ ਜਿਹੜਾ ਉਹਦਾ ਉਹ ਮਤ ਹੈ ਉਹ ਤਾਂ ਉਹਨੂੰ ਹੀ ਵੱਡਾ ਦੱਸਦਾ, ਉਹ ਆਪਣੇ ਮਤ ਨੂੰ ਸਰਵੋਤਮ ਦੱਸਦਾ।
ਯਾ ਤੇ ਤੁਮਨੇ ਸ਼ਰ੍ਹਾਂ ਵਿਗਾੜੀ,
ਇਸ ਕਰਕੇ ਬਾਦਸ਼ਾਹ ਤੂੰ ਤਾਂ ਸ਼ਰ੍ਹਾਂ ਨੂੰ ਵਿਗਾੜ ਕੇ ਰੱਖ ਦਿੱਤਾ। ਆਪਾਂ ਇਹ ਗੱਲ ਕਹਿਣੀ ਬਾਦਸ਼ਾਹ ਨੂੰ ਕਿ ਬਾਦਸ਼ਾਹ ਤੂੰ ਤਾਂ ਸ਼ਰ੍ਹਾਂ ਨੂੰ ਵਿਗਾੜ ਕੇ ਰੱਖ ਦਿੱਤਾ, ਤੂੰ ਤਾਂ ਸ਼ਰ੍ਹਾਂ ਦੀ ਬੜੀ ਵੱਡੀ ਤੋਹੀਨ ਕੀਤੀ ਹੈ। ਇਕ ਹਿੰਦੂ ਆਦਮੀ ਨੂੰ ਤੂੰ ਆਪਣੀ ਸਭਾ ਵਿਚ ਆਪਣੇ ਤੋਂ ਵੀ ਉੱਚੀ ਥਾਂ ਤੇ ਬਿਠਾਉਂਦਾ ਹੈ।
ਹਿਮਚਲ ਭਾਖੋ ਸ਼ਾਹ ਅਗਾਰੀ,
ਕਹਿੰਦੇ ਏਦਾਂ ਦੀਆਂ ਗੱਲਾਂ ਬਣਾ ਕੇ ਚੱਲ ਕੇ ਬਾਦਸ਼ਾਹ ਨੂੰ ਕਹੋ, ਬਾਦਸ਼ਾਹ ਨੂੰ ਚੱਲ ਕੇ ਗੱਲਾਂ ਚੱਲ ਕੇ ਸਮਝਾਓ, ਕਿਉਂਕਿ ਅੱਗੇ ਵੀ ਬਾਦਸ਼ਾਹ ਉਹੀ ਕੰਮ ਕਰਦਾ ਜੋ ਆਪਾਂ ਉਹਨੂੰ ਕਹਿੰਦੇ ਹਾਂ, ਤੇ ਹੁਣ ਵੀ ਆਪਾਂ ਇਹ ਗੱਲਾਂ ਚੱਲ ਕੇ ਬਾਦਸ਼ਾਹ ਨੂੰ ਕਹੀਏ ਔਰ ਉਹਨੂੰ ਚੱਲ ਕੇ ਸਮਝਾਈਏ।
ਕਰ ਮਸਲਤ ਨੋ ਰੰਗ ਟਿਗਿਆਏ,
ਇਦਾਂ ਦੀ ਮਸਲਤ ਕਰਕੇ ਸਲਾਹ ਕਰਕੇ ਇਕੱਠੇ ਹੋ ਕੇ ਨਾ, ਜਿੰਨੇ ਕਾਜੀ ਮੁਲਾਣੇ ਸੀ ਮੁਤਸਬੀ, ਇਹ ਇਕੱਠੇ ਹੋ ਕੇ ਔਰੰਗਜ਼ੇਬ ਦੇ ਕੋਲ ਆਏ।
ਪੂਰਬ ਅਪਰ ਪ੍ਰਸੰਗ ਚਲਾਏ,
ਆਉਂਦਿਆਂ ਨੀ ਇਹਨਾਂ ਨੇ ਗੱਲ ਕੀਤੀ ਵੀ ਆਉਂਦਿਆਂ ਸਾਰੀ ਉਹ ਗੱਲ ਸ਼ੁਰੂ ਕਰ ਦਿੱਤੀ ਹੋਵੇ, ਪਹਿਲਾਂ ਤਾਂ ਆ ਕੇ ਇਹਨਾਂ ਨੇ ਹੋਰ ਹੋਰ ਗੱਲਾਂ ਚਲਾਈਆਂ, ਜਿਹੜੀਆਂ ਹੋਰ ਗੱਲਾਂ ਸਨ ਪਹਿਲਾਂ ਉਹਨਾਂ ਦਾ ਜ਼ਿਕਰ ਕੀਤਾ।
ਉਹਨ ਨਿਜ ਮਤ ਕੋ ਮਤਾ ਬਖਾਨਾ,
ਜਦੋਂ ਕਾਫੀ ਸਮਾਂ ਬੈਠਿਆ ਹੋ ਗਿਆ ਨਾ ਇਹਨਾਂ ਨੂੰ, ਫਿਰ ਆਪਣੇ ਮਤ ਦੀ ਇਹਨਾਂ ਨੇ ਗੱਲ ਸੁਣਾਈ, ਜਿਹੜਾ ਪਿੱਛੇ ਮਤਾ ਪਕਾ ਕੇ ਆਏ ਨੇ, ਸਲਾਹ ਕਰਕੇ ਆਏ ਸਨ, ਫਿਰ ਉਹ ਗੱਲ ਬਾਦਸ਼ਾਹ ਔਰੰਗਜ਼ੇਬ ਨੂੰ ਸੁਣਾ ਕੇ ਕਹਿਣ ਲੱਗੇ।
ਸੁਣੋ ਸ਼ਾਹ ਜੀ ਬੜ ਬੁੱਧੀਵਾਨਾ,
ਕਹਿੰਦੇ ਹੇ ਬਾਦਸ਼ਾਹ ਸੁਣੋ ਤੁਸੀਂ ਬੜੇ ਬੁੱਧੀਮਾਨ ਹੋ। ਇਹ ਨੀ ਵੀ ਸਿੱਧਾ ਹੀ ਉਹਨੂੰ ਪਹਿਲਾਂ ਹੀ ਕਹਿ ਰਹੇ ਨੇ ਵੀ ਤੂੰ ਚੰਗਾ ਨੀ ਕਰ ਰਿਹਾ, ਪਹਿਲਾਂ ਉਹਨੂੰ ਕਹਿ ਰਹੇ ਨੇ ਬਾਦਸ਼ਾਹ ਤੂੰ ਬੜਾ ਬੁੱਧੀਮਾਨ, ਬੜਾ ਦਲੇਰ ਬਾਦਸ਼ਾਹ, ਬੜਾ ਸਿਆਣਾ ਬਾਦਸ਼ਾਹ ਹੈ।
ਸ਼ਰ੍ਹਾਂ ਵੈਰ ਜੇ ਹਿੰਦੂਆਂ ਦਾ ਮਤ ਹੈ,
ਜਿਹੜਾ ਸਾਡੀ ਸ਼ਰ੍ਹਾਂ ਤੋਂ ਬਾਹਰ ਹਿੰਦੂ ਲੋਕਾਂ ਦਾ ਮਤ ਹੈ, ਉਹਨਾਂ ਨੂੰ ਆਪਾਂ ਹਿੰਦੂ ਹੀ ਕਾਫਰ ਹੀ ਕਹਿੰਦੇ ਹਾਂ, ਜਿਹੜੇ ਸਾਡੀ ਸ਼ਰ੍ਹਾਂ ਤੋਂ ਬਾਹਰ ਦੇ ਲੋਕ ਨੇ, ਉਹ ਜਿਹੜਾ ਕਾਫਰਾਂ ਦਾ ਹਿੰਦੂਆਂ ਦਾ ਮਤ ਹੈ।
ਤਿਸ ਕੋ ਨਿਤ ਸਨਮਾਨਤ ਅਤ ਹੈ,
ਉਹਨਾਂ ਦਾ ਸਨਮਾਨ ਕਰ ਰਹੇ। ਆਪਾਂ ਤਾਂ ਇਹ ਬੀੜਾ ਉਠਾਇਆ ਬਾਦਸ਼ਾਹ, ਤੂੰ ਜਦੋਂ ਗੱਡੀ ਤੇ ਬੈਠਾ ਸੀ ਤੂੰ ਤੇ ਆਪਣੇ ਸਕੇ ਭਰਾ ਨੂੰ ਨੀ ਛੱਡਿਆ, ਜਦੋਂ ਸ਼ਰ੍ਹਾਂ ਤੋਂ ਬਾਹਰ ਚੱਲਿਆ ਤੇ ਉਹਨੂੰ ਵੀ ਤੂੰ ਫਾਹੇ ਚਾੜ ਕੇ ਮਾਰਿਆ, ਤੇ ਇਕ ਹੁਣ ਅੱਜ ਤੇਰੀ ਸਭਾ ਵਿਚ ਇਕ ਹਿੰਦੂ ਆਉਂਦਾ ਹੈ ਤੇ ਉਹਨੂੰ ਤੂੰ ਇੰਨਾ ਸਤਿਕਾਰ ਦਿੰਦਾ, ਉਹਦਾ ਤੂੰ ਇੰਨਾ ਅਦਬ ਕਰਦਾ ਹੈ।
ਜਿਨ ਕੋ ਬੋਲਨ ਮਿਲਨ ਸੋਦੋਸ਼ਾ,
ਇਥੋਂ ਤੱਕ ਇਹੋ ਜੇ ਕਾਫਰਾਂ ਨਾਲ ਮਿਲਣਾ, ਉਹਨਾਂ ਨਾਲ ਗੱਲਾਂ ਕਰਨਾ ਹੀ ਸਾਡੇ ਵਾਸਤੇ ਅਪਰਾਧ ਹੈ, ਇਹੋ ਜੇ ਕਾਫਰਾਂ ਨੂੰ ਤਾਂ ਮਿਲਣਾ ਹੀ ਨਹੀਂ ਚਾਹੀਦਾ। ਤੂੰ ਉਹਨਾਂ ਨੂੰ ਆਪਣੀ ਸਭਾ ਚ ਬੁਲਾ ਕੇ ਉੱਚੀ ਗੱਦੀ ਤੇ ਬਿਠਾਉਂਦਾ, ਉਹਨਾਂ ਨਾਲ ਗੱਲਾਂ ਬਾਤਾਂ ਕਰਦਾ। ਸਗੋਂ ਇਹੋ ਜਿਹੇ ਕਾਫਰਾਂ ਨਾਲ ਤਾਂ ਆਪਾਂ ਗੱਲਬਾਤ ਵੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਉਹਨਾਂ ਨਾਲ ਗੱਲਬਾਤ ਕਰਨੀ ਵੀ ਸਦੋਸ਼ ਹੈ, ਦੋਸ਼ ਦੇ ਸਹਿਤ ਹੈ।
ਇਸ ਪਰ ਸਾਦਰ ਰੱਖੋ ਭਰੋਸਾ,
ਤੂੰ ਸਗੋਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਤੇ ਉਹਦੇ ਤੇ ਬੜਾ ਭਰੋਸਾ ਰੱਖਦਾ ਹੈ।
ਤੁਰਕ ਲੋਕ ਗਨ ਖੇਤ ਵਿਸਾਲਾ,
ਇਹ ਬਾਦਸ਼ਾਹ ਸੁਣ, ਆਹ ਜਿਹੜਾ ਮੁਸਲਮਾਨ ਧਰਮ ਹੈ ਇਹ ਖੇਤ ਹੈ, ਇਹ ਜਿੰਨਾ ਮੁਸਲਮਾਨ ਧਰਮ ਹੈ, ਇਹ ਮੁਸਲਮਾਨ ਜਿੰਨੇ ਲੋਕ ਨੇ, ਇਹ ਸਾਰੇ ਖੇਤ ਦੇ ਸਮਾਨ ਹਨ।
ਸਿੰਚਨ ਹਾਰੇ ਆਪ ਸਭ ਕਾਲਾ,
ਬਾਦਸ਼ਾਹ ਤੂੰ ਇਸ ਖੇਤ ਨੂੰ ਸਿੰਚਣ ਵਾਲਾ, ਤੂੰ ਕਿਸਾਨ ਹੈ, ਸਾਰੇ ਖੇਤ ਦਾ ਮਾਲਕ, ਤੂੰ ਇਸ ਸਾਰੇ ਮੁਸਲਮਾਨਾਂ ਦੇ ਖੇਤ ਨੂੰ ਸਿੰਚਣ ਵਾਲਾ, ਪਾਣੀ ਲਾਉਣ ਵਾਲਾ ਬਾਦਸ਼ਾਹ ਹੈ।
ਸ਼ਰਾਬਾਰ ਚੋਂ ਦਿਸ਼ਮੈਂ ਯਾਂ ਕੇ,
ਜਿਹੜੀ ਸਾਡੀ ਸ਼ਰ੍ਹਾ ਹੈ, ਉਹ ਜਿਹੜੀ ਸ਼ਰ੍ਹਾ ਹੈ, ਉਹ ਇਸ ਸਾਡੇ ਖੇਤ ਦੇ ਚਾਰੇ ਪਾਸੇ ਬਾਹਰਲੇ ਪਾਸੇ ਵਾੜ ਦਾ ਕੰਮ ਕਰਦੀ ਹੈ।
ਕਰਤਾ ਪੁਸ਼ਟ ਸਦਾ ਤੁਮ ਤਾਂ ਕੇ,
ਤੂੰ ਉਸ ਵਾੜ ਦਾ ਮਾਲਕ ਹੈ, ਤੂੰ ਉਸ ਵਾੜ ਨੂੰ ਰੱਖਣ ਵਾਲਾ, ਉਹਦਾ ਪੁਸ਼ਟ ਕਰਨ ਵਾਲਾ, ਉਹਨੂੰ ਮਾਲਕ ਰੱਖਣ ਵਾਲਾ ਹੈ।
ਜੇ ਨਾ ਲਿਓ ਸੁਧ ਦਿਓ ਵਿਚਾਰੀ,
ਇਹ ਬਾਦਸ਼ਾਹ ਜੇ ਤੂੰ ਹੁਣ ਆਪਣੇ ਧਰਮ ਦੀ ਸੋਧੀ ਨਾ ਲਵੇ, ਸਗੋਂ ਤੂੰ ਹੀ ਵਾੜ ਨੂੰ ਤੋੜਨ ਲੱਗ ਪਏ ਤੇ ਫਿਰ ਇਸ ਖੇਤ ਨੂੰ ਬਚਾਏਗਾ ਕੌਣ? ਜਿਹੜੀ ਸਾਡੀ ਸ਼ਰ੍ਹਾ ਹੈ, ਨਿਯਮ ਨੇ, ਸ਼ਰ੍ਹਾ ਦਾ ਮਤਲਬ ਹੁੰਦਾ ਨਿਯਮ, ਕਾਨੂੰਨ, ਜਿਹੜੇ ਸਾਡੇ ਕਾਨੂੰਨ ਨੇ, ਜੇ ਉਹ ਤੂੰ ਹੀ ਤੋੜਨ ਲੱਗ ਪਿਆ ਤੇ ਬਾਦਸ਼ਾਹ ਫਿਰ ਦੱਸੋ ਸਾਡੇ ਇਸ ਖੇਤ ਨੂੰ ਬਚਾਏਗਾ ਕੌਣ? ਜੇ ਵਾੜ ਹੀ ਤੂੰ ਤੋੜਨੀ ਸ਼ੁਰੂ ਕਰ ਦਿੱਤੀ, ਜੇ ਕਿਸਾਨ ਸਿੰਚਣ ਵਾਲਾ ਆਪ ਹੀ ਵਾੜ ਤੋੜਨ ਲੱਗ ਪਏ ਤੇ ਫਿਰ ਉਸ ਖੇਤ ਨੂੰ ਕੌਣ ਬਚਾਵੇਗਾ?
ਅਪਰ ਖਿਆਲ ਲੱਗ ਰਿਦੇ ਵਿਸਾਰੀ,
ਤੂੰ ਹੋਰ ਖਿਆਲਾਂ ਵਿਚ ਲੱਗ ਕੇ ਇਸ ਗੱਲ ਨੂੰ ਆਪਣੇ ਮਨ ਚੋਂ ਵਿਸਾਰ ਦਿੱਤਾ। ਤੂੰ ਹਿੰਦੁਸਤਾਨ ਦੇ ਤਖ਼ਤ ਤੇ ਬੈਠਾ ਸੀ ਇਹ ਕਸਮ ਲੈ ਕੇ ਕਿ ਮੈਂ ਹਿੰਦੁਸਤਾਨ ਵਿਚ ਜਿੰਨੇ ਹਿੰਦੂ ਨੇ ਉਨ੍ਹਾਂ ਨੂੰ ਮੁਸਲਮਾਨ ਬਣਾਉਣਾ, ਉਹ ਗੱਲ ਤਾਂ ਤੈਨੂੰ ਭੁੱਲੀ ਗਈ ਹੈ, ਉਸ ਪਾਸੇ ਤਾਂ ਹੁਣ ਤੇਰਾ ਖਿਆਲ ਹੀ ਨਹੀਂ ਰਿਹਾ, ਉਦੋਂ ਤਾਂ ਤੂੰ ਆਪਣੇ ਹਿਰਦੇ ਚ ਹੀ ਵਿਸਾਰ ਦਿੱਤਾ ਹੈ।
ਤਬ ਨਾ ਥਿਰੇ ਇਹ ਤੁਰਤ ਬਿਨਾਸ਼ੀ,
ਹੁਣ ਜੇ ਤੂੰ ਇਸ ਗੱਲ ਨੂੰ ਵਿਸਾਰ ਦੇਗਾ ਤੇ ਤੇਰੇ ਇਸ ਧਰਮ ਦੀ ਰਾਖੀ ਕੌਣ ਕਰੇਗਾ? ਤੇਰੇ ਇਸ ਧਰਮ ਨੂੰ, ਹਿੰਦੂ ਮੁਸਲਮਾਨ ਧਰਮ ਨੂੰ ਬਚਾਏਗਾ ਕੋਣੇ? ਤਾਂ ਫਿਰ ਤੁਰਤ ਹੀ ਬਿਨਸ ਜਾਏਗਾ ਜੇ ਤੂੰ ਹੀ ਇਹਦਾ ਰਖਵਾਲਾ ਨਾ ਬਣਿਆ।
ਹੋਏ ਕਿਵੇਂ ਪੁਨ ਜਗਤ ਪ੍ਰਕਾਸ਼ੀ,
ਹਾਂ ਕਿਵੇਂ ਜਗਤ ਵਿਚ ਇਹਦਾ ਪ੍ਰਕਾਸ਼ ਹੋਵੇਗਾ? ਕਿਵੇਂ ਤੇਰੇ ਇਸਲਾਮ ਦੇ ਮਤ ਦਾ ਪ੍ਰਕਾਸ਼, ਬੋਲਬਾਲਾ ਇਸ ਜਗਤ ਵਿਚ ਹੋਵੇਗਾ ਜੇ ਤੂੰ ਹੀ ਇਸ ਪਾਸੇ ਖਿਆਲ ਨਾ ਕੀਤਾ?
ਮੁਸਲਮਾਨ ਕੀ ਸਭਾ ਮਜਾਰੀ,
ਮੁਸਲਮਾਨਾਂ ਦੀ ਸਭਾ ਦੇ ਵਿਚ
ਪ੍ਰਵਸ਼ੇ ਆਨ ਹਿੰਦੂ ਹੰਕਾਰੀ,
ਮੁਸਲਮਾਨਾਂ ਦੀ ਸਭਾ, ਮੁਸਲਮਾਨਾਂ ਦਾ ਬਾਦਸ਼ਾਹ ਤੇ ਉਹਦੀ ਕਚਹਿਰੀ ਵਿਚ ਇਕ ਹਿੰਦੂ ਹੰਕਾਰ ਨਾਲ ਆਫਰਿਆ ਹੋਇਆ ਆਉਂਦਾ ਤੇ ਆ ਕੇ ਉੱਚੇ ਥਾਂ ਤੇ ਬਹਿ ਜਾਂਦਾ। ਉਹ ਆ ਕੇ ਤੈਨੂੰ ਕੋਈ ਰਾਮ ਨੀ, ਸਲਾਮ ਨੀ, ਨਾ ਕੋਈ ਝੁਕ ਕੇ ਨਮਸਕਾਰ, ਸਗੋਂ ਤੂੰ ਆਪ ਗੱਦੀ ਤੋਂ ਉੱਠ ਕੇ ਉਹਨੂੰ ਆਪਣਾ ਹੱਥ ਫੜਾ ਕੇ ਬਿਠਾਉਂਦਾ। ਬਾਦਸ਼ਾਹ ਇਹ ਕੰਮ ਤੇਰੇ ਵਾਸਤੇ ਸਹੀ ਹੈ? ਇਕ ਹਿੰਦੂ ਨੂੰ ਤੂੰ ਆਪਣੀ ਸਭਾ ਦੇ ਵਿਚ, ਮੁਸਲਮਾਨਾਂ ਦੀ ਸਭਾ ਵਿਚ ਇੰਨਾ ਸਤਿਕਾਰ ਦਿੰਦਾ?
ਤੁਮ ਸਭ ਤੇ ਤੈ ਉੱਚ ਬਿਠਾਵੋ,
ਉਹਨੂੰ ਕਹਿ ਕੇ ਸਭ ਤੋਂ ਉੱਚੇ ਥਾਂ ਤੇ ਆਪਣੀ ਸਭਾ ਵਿਚ ਬਿਠਾਉਂਦਾ ਹੈ।
ਨਿਤ ਪ੍ਰਤ ਪ੍ਰੇਮ ਵਿਸਾਲ ਵਧਾਵੋ,
ਨਿਤਾ ਪ੍ਰਤੀ ਤੂੰ ਉਹਦੇ ਨਾਲ ਪ੍ਰੇਮ ਵਧਾ ਰਿਹਾ, ਨਿਤਾ ਪ੍ਰਤੀ ਤੂੰ ਉਹਦੇ ਨਾਲ ਆਪਣੀ ਭਾਵਨਾ ਵਧਾ ਰਿਹਾ। ਤੇਰਾ ਜਿਹੜਾ ਪ੍ਰੇਮ ਹੈ, ਤੇਰਾ ਜਿਹੜਾ ਹਿੱਤ ਹੈ, ਉਹ ਨਿਤਾ ਪ੍ਰਤੀ ਉਸ ਹਿੰਦੂ ਆਦਮੀ ਦੇ ਨਾਲ ਵਧ ਰਿਹਾ।
ਇਹ ਅਯੋਗ ਹੋਏ ਹਿਰਦੇ ਵਿਚਾਰੋ,
ਬਾਦਸ਼ਾਹ ਇਹ ਗੱਲ ਤੇਰੇ ਲਈ ਅਯੋਗ ਹੈ, ਯੋਗ ਨਹੀਂ ਹੈ, ਇਹਦੀ ਤੈਨੂੰ ਆਪਣੇ ਹਿਰਦੇ ਚ ਵਿਚਾਰ ਕਰਨੀ ਚਾਹੀਦੀ ਹੈ, ਇਹ ਤੇਰੇ ਵਾਸਤੇ ਬੜਾ ਅਯੋਗ ਕੰਮ ਹੈ।
ਸ਼ਰਾਬਾਰ ਕੋ ਨਹਿਨ ਵਿਗਾਰੋ,
ਤੂੰ ਇਸ ਸ਼ਰ੍ਹਾਂ ਦੀ ਵਾੜ ਨੂੰ ਨਾ ਵਿਗਾੜ, ਇਹ ਸ਼ਰ੍ਹਾਂ ਦੀ ਜਿਹੜੀ ਵਾੜ ਲੱਗੀ ਹੋਈ ਹੈ, ਹੇ ਬਾਦਸ਼ਾਹ ਤੂੰ ਇਹਨੂੰ ਰੱਖਣਾ ਹੈ, ਇਹਦੀ ਰਖਵਾਲੀ ਕਰਨੀ, ਨਾ ਕਿ ਇਹਨੂੰ ਵਿਗਾੜਨਾ। ਇਸ ਕਰਕੇ ਸਾਡੀ ਸਾਰਿਆਂ ਦੀ ਤੇਰੇ ਅੱਗੇ ਦਰਖਾਸਤ ਹੈ ਕਿ ਤੂੰ ਇਸ ਸਭਾ, ਸਾਡੇ ਮੁਸਲਮਾਨਾਂ ਦੇ ਆਲੇ ਦੁਆਲੇ ਜਿਹੜੀ ਇਹ ਸ਼ਰ੍ਹਾਂ ਦੀ ਵਾੜ ਲੱਗੀ ਹੋਈ ਹੈ, ਇਸ ਵਾੜ ਨੂੰ ਨਾ ਤੋੜ ਤੇ ਨਾ ਹੀ ਵਿਗਾੜ।
ਵਰਤ ਤੁਰਕ ਤਕਰਾਰ ਤਹਿਕੀ,
ਏਦਾਂ ਜਿੰਨੇ ਤੁਰਕ ਨੇ ਸਾਡੇ ਨਾਲ ਉਹ ਸਾਰੇ ਸਾਡੇ ਨਾਲ ਝਗੜਾ ਕਰਦੇ, ਉਹ ਸਾਨੂੰ ਕਹਿੰਦੇ ਨੇ ਕਿ ਤੁਸੀਂ ਬਾਦਸ਼ਾਹ ਨੂੰ ਕਿਉਂ ਨਹੀਂ ਸਮਝਾਉਂਦੇ, ਤੁਸੀਂ ਬਾਦਸ਼ਾਹ ਨੂੰ ਅਕਲ ਕਿਉਂ ਨਹੀਂ ਦਿੰਦੇ, ਕਿਉਂ ਇੱਕ ਹਿੰਦੂ ਨੂੰ ਇੰਨਾ ਸਤਿਕਾਰ ਕਿਉਂ ਦੇ ਰਹੇ ਨੇ। ਇਹ ਬਾਦਸ਼ਾਹ ਤੇਰੇ ਕੋਲ ਤਾਂ ਨਹੀਂ ਉਹ ਲੋਕ ਆਉਂਦੇ ਜਿਹੜੇ ਆਮ ਲੋਕ ਨੇ ਮੁਸਲਮਾਨ, ਉਹ ਸਾਡੇ ਕੋਲ ਆਉਂਦੇ ਨੇ ਔਰ ਸਾਡੇ ਨਾਲ ਆ ਕੇ ਤਹਿਕੀਕੀ ਕਰਦੇ ਨੇ, ਝਗੜਾ ਕਰਦੇ ਨੇ।
ਕਿਸੂ ਨਾ ਮਨ ਕੋ ਲਾਗੇ ਨੀਕੀ,
ਇਹ ਗੱਲ ਕਿਸੇ ਵੀ ਮੁਸਲਮਾਨ ਦੇ ਮਨ ਨੂੰ ਚੰਗੀ ਨਹੀਂ ਲੱਗਦੀ ਜੋ ਬਾਦਸ਼ਾਹ ਤੁਸੀਂ ਕਰ ਰਹੇ ਹੋ ਨਾ, ਇੱਕ ਹਿੰਦੂ ਨੂੰ ਇੰਨਾ ਸਤਿਕਾਰ ਦਿੰਦੇ ਹੋ, ਤੁਹਾਡੀ ਇਹ ਗੱਲ ਕਿਸੇ ਵੀ ਮੁਸਲਮਾਨ ਨੂੰ ਚੰਗੀ ਨਹੀਂ ਲੱਗਦੀ, ਕਿਸੇ ਵੀ ਮੁਸਲਮਾਨ ਦੇ ਮਨ ਨੂੰ ਇਹ ਗੱਲ ਨਹੀਂ ਪਾਉਂਦੀ।
ਸੁਨਤ ਸ਼ਾਹ ਨੇ ਤਿੰਨੋ ਸੁਣਾਇਓ,
ਜਦੋਂ ਇਹਨਾਂ ਕਾਜ਼ੀਆਂ ਮੌਲਵੀਆਂ ਨੇ ਇੱਦਾਂ ਬੇਨਤੀ ਕੀਤੀ ਬਾਬਾ ਰਾਮ ਰਾਏ ਜੀ ਦੇ ਖਿਲਾਫ, ਬਾਦਸ਼ਾਹ ਔਰੰਗਜ਼ੇਬ ਦੇ ਕੰਨ ਭਰੇ, ਉਹ ਬਾਦਸ਼ਾਹ ਨੇ ਇਹਨਾਂ ਕਾਜ਼ੀਆਂ ਮੌਲਾਣਿਆਂ ਦੀਆਂ ਇਹ ਗੱਲਾਂ ਸੁਣੀਆਂ।
ਅਜਮਤ ਓਜ ਅਜਬ ਅਜਮਾਇਓ,
ਕਹਿੰਦਾ ਉਹ ਕਾਜ਼ੀਓ ਭੁੱਲ ਗਏ ਹੋ, ਤੁਸੀਂ ਕਿੰਨਾ ਕੁਝ ਕਰਕੇ ਵੇਖ ਲਿਆ। ਬਾਬਾ ਰਾਮ ਰਾਏ ਜੀ ਨੂੰ ਹੇਠਾਂ ਵਿਖਾਉਣ ਵਾਸਤੇ, ਹੇਠੀ ਵਿਖਾਉਣ ਲਈ ਕੀ ਕੁਝ ਨਹੀਂ ਕੀਤਾ ਤੁਸੀਂ, ਪਰ ਬਾਬਾ ਰਾਮ ਰਾਏ ਜੀ ਨੇ ਆਪਣੀ ਅਜ਼ਮਤ ਦੇ ਜ਼ੋਰ ਨਾਲ ਤੁਹਾਨੂੰ ਸਾਰਿਆਂ ਨੂੰ ਦਬਾ ਕੇ ਰੱਖਿਆ। ਤੁਹਾਨੂੰ ਕਿਉਂ, ਮੈਨੂੰ ਵੀ ਉਹਨੇ ਦਬਾਇਆ ਹੋਇਆ। ਉਹਦੀ ਅਜ਼ਮਤ ਹੀ ਇੰਨੀ ਜ਼ਿਆਦਾ, ਉਹਦੀ ਕਰਾਮਾਤ ਹੀ ਇੰਨੀ ਜ਼ਿਆਦਾ ਹੈ ਕਿ ਉਹਨੇ ਆਪਣੀ ਕਰਾਮਾਤ ਦੇ ਜ਼ੋਰ ਨਾਲ ਸਾਰਿਆਂ ਨੂੰ ਦਬਾਇਆ ਹੋਇਆ।
ਜਿਮ ਹਮ ਬਿਕਮ ਬਖਾਨੀ ਤਾਏ,
ਜਿਹੜਾ ਵੀ ਕੰਮ ਭਾਵੇਂ ਔਖੇ ਤੋਂ ਔਖਾ ਕੰਮ ਸਾਨੂੰ ਕਹਿਣਾ ਪਿਆ ਰਾਮ ਰਾਏ ਨੂੰ, ਅਸੀਂ ਤਾਂ ਆਪਣੇ ਵੱਲੋਂ ਔਖਾ ਕੰਮ ਕਹਿੰਦੇ ਸੀ, ਪਰ ਉਹ ਝੱਟ ਹੀ ਕਰ ਦਿੰਦਾ ਸੀ ਉਹ ਕੰਮ। ਉਹਦੇ ਵਾਸਤੇ ਕੋਈ ਕੰਮ ਔਖਾ ਹੈ ਹੀ ਨਹੀਂ, ਉਹ ਆਪਣੀ ਕਰਾਮਾਤ ਦੇ ਨਾਲ ਹਰ ਇੱਕ ਔਖੇ ਤੋਂ ਔਖਾ ਕੰਮ ਜਿਹੜਾ ਅਸੀਂ ਕਹਿੰਦੇ ਰਹੇ ਹਾਂ।
ਕਰ ਦਿਖਾਏ ਤਨਕ ਨਾ ਬਿਲ ਮਾਏ,
ਉਹਨੇ ਉਹ ਕੰਮ ਕਰਕੇ ਵਿਖਾ ਦਿੱਤਾ ਜਿਹੜਾ ਅਸੀਂ ਕਿਹਾ, ਭਾਵੇਂ ਬੜਾ ਔਖਾ ਤੇ ਮੁਸ਼ਕਲ ਕੰਮ ਸੀ, ਜੋ ਵੀ ਕਿਹਾ ਉਹਨੇ ਉਸੇ ਵੇਲੇ ਕਰਕੇ ਵਿਖਾ ਦਿੱਤਾ। ਤਨਕ ਮਾਤਰ ਵੀ ਦੇਰੀ ਨਹੀਂ ਲਾਈ, ਜੇ ਕਿਹਾ ਵੀ 6 ਰੁੱਤਾਂ ਦੇ ਮੇਵੇ ਵੇਖਣੇ ਨੇ, ਫਲ ਵੇਖਣੇ ਨੇ, ਉਸੇ ਵੇਲੇ ਵਿਖਾ ਦਿੱਤੇ। ਫਿਰ ਕਿਹਾ ਵੀ ਜਿਹੜੇ ਬਾਗ ਚੋਂ ਤੋੜੇ ਨੂੰ ਬਾਗ ਵਿਖਾ, ਉਹ ਬਾਗ ਵਿਖਾ ਦਿੱਤਾ। ਜੇ ਕਿਹਾ ਹਵਾ ਚਲਾ ਦਿਓ ਤੇ ਹਵਾ ਚਲਾ ਦਿੱਤੀ, ਜੇ ਕਿਹਾ ਵੀ ਸਮਾਧੀ ਲਾ ਕੇ ਵਿਖਾਓ, 5 ਦਿਨ ਸਮਾਧੀ ਚ ਬੈਠੇ ਰਹੇ। ਕਿਹੜਾ ਕੰਮ ਹਿੱਸੀ ਸੀ ਜਿਹੜਾ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਨੇ ਨਹੀਂ ਕੀਤਾ। ਔਖੇ ਤੋਂ ਔਖਾ ਕੰਮ ਅਸੀਂ ਕਹਿੰਦੇ ਰਹੇ, ਪਰ ਉਹ ਤਨਕ ਮਾਤਰ ਦੇ ਸਮੇਂ ਵਿਚ ਉਹ ਕੰਮ ਕਰਕੇ ਬਿਨਾਂ ਦੇਰੀ ਤੋਂ ਵਿਖਾਉਂਦੇ ਰਹੇ ਨੇ।
ਆਪਣੀ ਕਰਾਮਾਤ ਕੇ ਔਜੇ,
ਉਹਨਾਂ ਕੋਲ ਆਪਣੀ ਕਰਾਮਾਤ ਦਾ ਜ਼ੋਰ ਹੈ, ਆਪਣੀ ਕਰਾਮਾਤ ਦਾ ਬਲ ਹੈ।
ਬੈਠੇ ਸਭ ਤੇ ਉੱਚੋ ਰੋਜ਼,
ਜੇ ਉਹ ਸਾਡੀ ਸਭਾ ਵਿਚ ਸਭ ਤੋਂ ਉੱਚੇ ਆ ਕੇ ਬੈਠਦੇ ਨੇ ਤੇ ਉਹਨਾਂ ਦੀ ਕਰਾਮਾਤ ਦਾ ਜ਼ੋਰ ਹੈ, ਉਹ ਆਪਣੀ ਕਰਾਮਾਤ ਦੇ ਜ਼ੋਰ ਕਰਕੇ ਸਭ ਤੋਂ ਉੱਚੇ ਬੈਠਦੇ ਨੇ। ਜੋ ਸਾਡੀ ਸਭਾ ਵਿਚ ਉੱਚੇ ਬਹਿੰਦੇ ਨੇ, ਤੁਹਾਨੂੰ ਇਸ ਗੱਲ ਦਾ ਦੁੱਖ ਹੈ ਤਾਂ ਸੁਣੋ, ਮੈਂ ਤਾਂ ਨਹੀਂ ਬਿਠਾਉਂਦਾ ਉਹਨਾਂ ਨੂੰ ਉੱਚੇ ਥਾਂ ਤੇ, ਉਹ ਆਪਣੀ ਕਰਾਮਾਤ ਦੇ ਜ਼ੋਰ ਨਾਲ ਹੀ ਬਹਿੰਦੇ ਨੇ। ਤੁਹਾਡੇ ਚ ਕੋਈ ਵਿਖਾਣ ਲੱਗ ਪਏ ਕਰਾਮਾਤ, ਤੁਸੀਂ ਬਹਿਣ ਲੱਗ ਪਓ, ਮੈਂ ਤੁਹਾਨੂੰ ਕਿਹੜਾ ਰੋਕਿਆ, ਨਾ ਮੈਂ ਉਹਨਾਂ ਨੂੰ ਰੋਕਿਆ। ਉਹ ਆਪਣੀ ਕਰਾਮਾਤ ਦੇ ਜ਼ੋਰ ਨਾਲ ਸਾਰਿਆਂ ਵਿਚ ਉੱਚੇ ਆ ਕੇ ਬੈਠਦੇ ਨੇ, ਉਹਨਾਂ ਦੀ ਚੌਂਕੀ ਸਾਰਿਆਂ ਵਿਚ ਉੱਚੀ ਲੱਗੀ ਹੋਈ ਹੈ।
ਮੈਂ ਕਿਸ ਹੂੰ ਤੇ ਹਟੇ ਹਟਾਇਓ, ਜਿਸ ਕੋ ਜਸ ਸਭ ਹਿਨ ਪਰ ਛਾਇਓ।
ਉਹ ਸਾਡੇ ਕਿਸੇ ਹਟਾਇਆ ਦੇ ਹਟਣ ਵਾਲੇ ਨਹੀਂ, ਜੇ ਅਸੀਂ ਉਹਨਾਂ ਨੂੰ ਹਟਾਈਏ ਤੇ ਉਹ ਹਟ ਜਾਣ, ਸਾਡੇ ਕਿਸੇ ਦੇ ਹਟਾਇਆ ਨਹੀਂ ਹਟਣ ਵਾਲੇ। ਉਹ ਅਜ਼ਮਤ ਦੇ ਜ਼ੋਰ ਨਾਲ ਸਭ ਤੋਂ ਵੱਡੇ ਸਾਬਤ ਹੋ ਰਹੇ ਨੇ ਤੇ ਹੁੰਦੇ ਰਹਿਣਗੇ। ਮੈਂ ਜਾਣਦਾ ਉਹਨਾਂ ਨੂੰ ਅਸੀਂ ਛੋਟਾ ਨਹੀਂ ਕਰ ਸਕਦੇ, ਉਹਨਾਂ ਨੂੰ ਛੋਟਾ ਸਾਬਤ ਨਹੀਂ ਕਰ ਸਕਦੇ। ਉਹਨਾਂ ਦਾ ਪ੍ਰਤਾਪ ਉਹਨਾਂ ਦੀ ਅਜ਼ਮਤ ਦੇ ਨਾਲ, ਉਹਨਾਂ ਦੀ ਕਰਾਮਾਤ ਦੇ ਨਾਲ ਪ੍ਰਗਟ ਹੋ ਰਿਹਾ।
ਕਰ ਕਰ ਬੰਧਨ ਹੋਵੇ ਸਿੱਖ,
ਲੋਕ ਆਪ ਹੀ ਉਹਨਾਂ ਦੀ ਕਰਾਮਾਤ ਵੇਖ ਕੇ ਉਹਨਾਂ ਨੂੰ ਮੱਥਾ ਟੇਕ ਕੇ ਉਹਨਾਂ ਦੇ ਸਿੱਖ ਬਣ ਰਹੇ ਨੇ। ਇੱਥੋਂ ਤੱਕ ਕਿ ਸਾਡੇ ਕਈ ਮੁਸਲਮਾਨ ਵੀ ਉਹਨਾਂ ਕੋਲ ਜਾ ਕੇ ਉਹਨਾਂ ਦਾ ਚਰਨ ਪੌਲ ਚੱਕਦੇ ਨੇ, ਕਿ ਉਹਨਾਂ ਦੀ ਚਰਨ ਪੌਲ ਛਾਕਿਆ ਜਦੋਂ ਮਰੀ ਫੈਲੀ ਸੀ ਸਾਡੇ ਦਿੱਲੀ ਦੇ ਵਿਚ, ਉਦੋਂ ਸਾਡੇ ਮੁਸਲਮਾਨਾਂ ਨੇ ਵੀ ਉਹਨਾਂ ਦੇ ਪੈਰ ਧੋ ਧੋ ਕੇ ਪੀਤੇ ਨੇ ਮਰੀ ਬਚਾਉਣ ਲਈ, ਹੈ ਜਿਹਦੇ ਰੋਗ ਤੋਂ ਬਚਣ ਵਾਸਤੇ। ਉਥੇ ਮੁਸਲਮਾਨ ਵੀ ਉਹਨਾਂ ਦੇ ਮੁਰੀਦ ਬਣੇ ਨੇ, ਮੁਸਲਮਾਨ ਵੀ ਉਹਨਾਂ ਦੇ ਜਾ ਕੇ ਸਿੱਖ ਬਣ ਰਹੇ ਨੇ ਉਹਨਾਂ ਨੂੰ ਵੰਦਨਾ ਕਰਕੇ।
ਸੋਗਤ ਭਾਖਤ ਭੂਤ ਭਵਿੱਖ,
ਏਡੇ ਵੱਡੇ ਕਰਾਮਾਤੀ ਨੇ ਕਿ ਜੋ ਪਹਿਲਾਂ ਹੋਇਆ ਜੋ ਅੱਗੇ ਹੋਣਾ ਉਸੇ ਵੇਲੇ ਦੱਸ ਦਿੰਦੇ ਨੇ, ਜੋ ਪਹਿਲਾਂ ਹੋਇਆ ਉਹ ਵੀ ਦੱਸ ਦਿੰਦੇ ਨੇ, ਜੋ ਅੱਗੇ ਹੋਣਾ ਉਹ ਵੀ ਦੱਸ ਦਿੰਦੇ ਨੇ।
ਸ਼ਾਹ ਸਾਥ ਪੁਨ ਤੁਰਕ ਬਖਾਨੇ,
ਫਿਰ ਜਦੋਂ ਬਾਦਸ਼ਾਹ ਨੇ ਗੱਲ ਕਹੀ ਨਾ, ਸੇ ਸੁਣ ਕੇ ਉਹ ਜਿਹੜੇ ਕੱਟੜ ਮੁਤਸਬੀ ਤੁਰਕ ਸੀ ਉਹ ਅੱਗੋਂ ਫਿਰ ਬੋਲੇ, ਨੁਰੰਗੇ ਨੂੰ ਕਹਿਣ ਲੱਗੇ,
ਹਮ ਸਮ ਤੁਰਕ ਨ ਤਿਨ ਕੋ ਮਾਨੇ।
ਬਾਦਸ਼ਾਹ ਮੰਨਦੇ ਹੋਣਗੇ ਲੋਕ, ਪਰ ਸਾਡੇ ਵਰਗੇ ਪੱਕੇ ਮੁਸਲਮਾਨ ਉਹਨੂੰ ਨੀ ਮੰਨਦੇ, ਕਹਿੰਦੇ ਅਸੀਂ ਨੀ ਮੰਨਦੇ ਉਹਨੂੰ। ਮੰਨਦੇ ਹੋਣਗੇ ਲੋਕ, ਦੁਨੀਆਂ ਮੰਨਦੀ ਹੋਵੇਗੀ, ਪਰ ਅਸੀਂ ਨੀ ਉਹਨੂੰ ਮੰਨਦੇ। ਸਾਡੇ ਵਰਗੇ ਜਿਹੜੇ ਪੱਕੇ ਮੁਸਲਮਾਨ ਨੇ ਉਹ ਨੀ ਉਹਨੂੰ ਮੰਨਦੇ।
ਅਜਮਤ ਰੋਜ ਹਜ਼ਾਰੋਂ ਕਰੇ,
ਭਾਵੇਂ ਹਜ਼ਾਰਾਂ ਕਰਾਮਾਤਾਂ ਰੋਜ਼ ਵਿਖਾਈ ਜਾਣ, ਜੇ ਵਿਖਾਉਂਦੇ ਨੇ ਤੇ ਵਿਖਾਈ ਜਾਣ, ਇੱਕ ਨਹੀਂ ਦੋ ਨਹੀਂ ਹਜ਼ਾਰਾਂ ਕਰਾਮਾਤਾਂ ਵੀ ਵਿਖਾਈ ਜਾਣ।
ਤਨਕ ਨਾ ਨਿਸ਼ਚਾ ਕਿਉਂ ਹੂੰ ਧਰੇ,
ਅਸੀਂ ਤਾਂ ਤਨਕ ਮਾਤਰ ਵੀ ਨਿਸ਼ਚਾ ਨਹੀਂ ਰੱਖਦੇ ਉਹਨਾਂ ਤੇ, ਥੋੜਾ ਜਿੰਨਾ ਵੀ ਤਨਕ ਮਾਤਰ ਵੀ ਉਹਨਾਂ ਤੇ ਭਰੋਸਾ ਨਹੀਂ ਰੱਖਦੇ।
ਹਮ ਤੋ ਸ਼ਰਾਬ ਪੀਚ ਰਹੇ ਠਾਡੇ,
ਅਸੀਂ ਤਾਂ ਆਪਣੀ ਸ਼ਰ੍ਹਾਂ ਵਿਚ ਪੱਕੇ ਹਾਂ। ਬਾਦਸ਼ਾਹ ਤੂੰ ਢਿੱਲਾ ਹੋ ਸਕਦਾ, ਪਰ ਅਸੀਂ ਆਪਣੀ ਸ਼ਰ੍ਹਾਂ ਚੋਂ ਢਿੱਲੇ ਨਹੀਂ ਹੋਏ, ਅਸੀਂ ਆਪਣੀ ਸ਼ਰ੍ਹਾਂ ਵਿਚ ਪੱਕੇ ਹਾਂ, ਪਰਪੱਕ ਹਾਂ।
ਆਪਣੇ ਮਤ ਕਹੋ ਰਾਖੇ ਗਾਡੇ,
ਅਸੀਂ ਆਪਣੇ ਮਤ ਵਿਚ ਪੱਕੇ ਹਾਂ ਤੇ ਪੱਕਾ ਕਰਕੇ ਆਪਣਾ ਮਤ ਰੱਖਦੇ ਹਾਂ, ਆਪਣੇ ਮਤ ਦਾ ਤਿਆਗ ਨਹੀਂ ਕਰਦੇ।
ਤੁਮ ਜੇ ਅਜਮਤ ਓਜ ਬਤਾਓ,
ਬਾਦਸ਼ਾਹ ਜਿਹੜਾ ਤੂੰ ਉਹਦੀਆਂ ਕਰਾਮਾਤਾਂ ਦਾ ਜ਼ੋਰ ਦੱਸਦਾ ਕਿ ਰਾਮ ਰਾਏ ਦੇ ਵਿਚ ਕਰਾਮਾਤਾਂ ਨੇ,
ਅੱਜ ਨੱਚੋ ਕੀ ਬੀਚ ਡਸਾਵੋ,
ਫਿਰ ਏਦਾਂ ਕਰੋ ਅੱਜ ਰਾਮ ਰਾਏ ਦੀ ਸਭਾ ਵਿਚ ਚੌਂਕੀ ਨਾ ਡਾਓ। ਚੌਂਕੀ ਚੁੱਕਦੇ ਉਹਦੀ ਜਿੱਥੇ ਆ ਕੇ ਬਹਿੰਦਾ ਨਾ, ਉਹਦੀ ਚੌਂਕੀ ਚੁੱਕਦੇ ਉਥੋਂ, ਨਾ ਬੈਠਣ ਨੂੰ ਚੌਂਕੀ ਹੋਵੇਗੀ ਨਾ ਬੈਠੇਗਾ ਬਾਦਸ਼ਾਹ। ਜੇ ਤੂੰ ਉਹਦੇ ਕਰਾਮਾਤਾਂ ਦਾ ਜ਼ੋਰ ਕਹਿਣਾ ਤੇ ਅੱਜ ਫਿਰ ਏਦਾਂ ਕਰ, ਸਾਡਾ ਅੱਖਾਂ ਮਨ ਅੱਜ ਸਭਾ ਵਿਚ ਜਿਹੜੀ ਚੌਂਕੀ ਡਾਹੀ ਹੋਈ ਆ ਬਾਬੇ ਰਾਮ ਰਾਏ ਵਾਸਤੇ, ਉਹ ਚੌਂਕੀ ਅੱਜ ਸਭਾ ਵਿਚੋਂ ਚੁੱਕ ਦਿਓ।
ਸਭ ਮੈਂ ਬੈਠ ਜਾਏ ਗੋ ਸੋਏ,
ਜਿਵੇਂ ਸਾਰੇ ਅਸੀਂ ਥੱਲੇ ਬੈਠੇ ਹਾਂ ਉਹ ਵੀ ਸਾਡੇ ਵਿਚ ਹੀ ਬਰਾਬਰ ਬੈਠੇਗਾ, ਉਹਨੂੰ ਵੀ ਉੱਚੀ ਥਾਂ ਨੀ ਬੈਠਣ ਨੂੰ ਮਿਲੇਗੀ। ਜੇ ਚੌਂਕੀ ਹੋਵੇਗੀ ਤੇ ਬਹੇਗਾ ਨਾ, ਜੇ ਚੌਂਕੀ ਚੌਕੀ ਦੇਵਾਂਗੇ ਤੇ ਬੈਠੇਗਾ ਕਿਵੇਂ, ਫਿਰ ਉਹ ਆਪੇ ਸਾਡੇ ਵਿਚ ਸਾਰਿਆਂ ਦੇ ਬਰਾਬਰ ਬੈਠੇਗਾ।
ਨਾ ਆਗੇ ਠਾਂਡੋ ਹੋਏ,
ਨਾ ਬੈਠਿਆ ਤੇ ਘੱਟੋ ਘੱਟ ਬਾਦਸ਼ਾਹ ਤੇਰੇ ਸਾਹਮਣੇ ਖਲੋਤਾ ਤਾਂ ਰਹੇਗਾ ਨਾ, ਬੈਠਣ ਦੀ ਜ਼ਰੂਰਤ ਨਹੀਂ ਨਾ ਕਰੇਗਾ। ਜੇ ਚੌਂਕੀ ਹੋਵੇਗੀ ਤੇ ਬੈਠੇਗਾ, ਚੌਂਕੀ ਚੁੱਕ ਦਿਓ। ਜੇ ਬੈਠੇਗਾ ਤੇ ਸਾਡੇ ਬਰਾਬਰ ਬੈਠੇਗਾ, ਜੇ ਨਾ ਬੈਠੇਗਾ ਤੇ ਤਾਂ ਤੁਹਾਡੀ ਸਭਾ ਵਿਚ ਖਲੋਤਾ ਰਹੇਗਾ।
ਇਮ ਕਰ ਆਪਣੋ ਦੋਸ਼ ਮਿਟਾਵੋ,
ਇਸਾ ਕਰਕੇ ਤੁਸੀਂ ਆਪਣਾ ਦੋਸ਼ ਮਿਟਾ ਦਿਓ, ਚੌਂਕੀ ਚੁੱਕ ਦਿਓ। ਨਾ ਉਹਨਾਂ ਨੂੰ ਕਹੋ ਕੁਝ ਨਹੀਂ ਕਹਿਣਾ ਤੇ, ਪਰ ਚੌਂਕੀ ਚੁੱਕ ਦਿਓ, ਨਾ ਚੌਂਕੀ ਹੋਵੇਗੀ ਨਾ ਹੀ ਉੱਚੇ ਆ ਕੇ ਬੈਠਣਗੇ।
ਕੰਨ ਤੁਰਕਨ ਮੈਂ ਭਲੇ ਕਹਾਵੋ,
ਸਾਰੇ ਤੁਰਕਾਂ ਵਿਚ ਤੁਸੀਂ ਚੰਗੇ ਸਾਬਤ ਹੋ ਜਾਓਗੇ ਬਾਦਸ਼ਾਹ। ਜੇ ਤੁਸੀਂ ਇਹ ਕੰਮ ਕਰੋਗੇ ਨਾ ਤੇ ਸਾਰਾ ਮੁਸਲਮਾਨ ਭਾਈਚਾਰਾ ਤੁਹਾਨੂੰ ਚੰਗਾ ਸਮਝੇਗਾ।
ਇਤਿਹਾਦਕ ਬੋ ਕਹਿ ਸਮਝਾਇਓ,
ਇਦਾਂ ਬਹੁਤ ਸਾਰੀਆਂ ਗੱਲਾਂ ਕਹਿ ਕੇ ਇਹਨਾਂ ਤੁਰਕਾਂ ਨੇ ਔਰੰਗਜ਼ੇਬ ਨੂੰ ਇਹ ਗੱਲਾਂ ਸਮਝਾਈਆਂ।
ਨਿਸ਼ਚਾ ਹਿਰਦੇ ਸ਼ਾ ਮਿਟਵਾਇਓ,
ਬਾਦਸ਼ਾਹ ਦੇ ਮਨ ਚ ਜਿਹੜਾ ਨਿਸ਼ਚਾ ਸੀ ਉਹ ਨਿਸ਼ਚਾ ਇਹਨਾਂ ਨੇ ਦੂਰ ਕਰਵਾ ਦਿੱਤਾ।
ਇਸ ਦਿਨ ਸਭਾ ਲਗੀ ਜਬ ਆਏ,
ਉਸ ਦਿਨ ਜਦੋਂ ਬਾਦਸ਼ਾਹ ਨੇ ਆਪਣੀ ਕਚਹਿਰੀ ਲਾਈ, ਆਪਣੀ ਸਭਾ ਸਜਾਈ,
ਕਹਾਂ ਨਾ ਚੌਕੀ ਦਈ ਵਿਛਾਏ,
ਅੱਗੇ ਚੌਂਕੀ ਡਾਂਦੇ ਸੀ ਬਾਬਾ ਰਾਮ ਰਾਏ ਜੀ ਵਾਸਤੇ ਉੱਚੀ ਥਾਂ ਤੇ, ਬਾਦਸ਼ਾਹ ਆਪਣੇ ਬਰਾਬਰ ਚੌਂਕੀ ਲਵਾਉਂਦਾ ਸੀ। ਕਹਿੰਦੇ ਉਸ ਦਿਨ ਤੁਰਕਾਂ ਦੇ ਆਖੇ ਲੱਗ ਕੇ ਔਰੰਗਜ਼ੇਬ ਨੇ ਜਿਹੜੀ ਚੌਂਕੀ ਬਾਬਾ ਰਾਮ ਰਾਏ ਜੀ ਵਾਸਤੇ ਡਾਉਂਦੇ ਸੀ ਉਹ ਚੁਕਾ ਦਿੱਤੀ, ਉਸ ਦਿਨ ਚੌਂਕੀ ਨਹੀਂ ਲਵਾਈ।
ਆਪਣੋ ਸਮੋ ਜਾਨ ਕਰ ਮਨ ਮੈਂ,
ਉਧਰ ਬਾਬਾ ਰਾਮ ਰਾਏ ਜੀ ਨੇ ਵੇਖਿਆ ਸਮਾਂ ਹੋ ਗਿਆ ਵੀ ਬਾਦਸ਼ਾਹ ਕੋਲ ਜਾਣਾ ਚਾਹੀਦਾ, ਤੇ ਬਾਦਸ਼ਾਹ ਕੋਲ ਜਾਣ ਦਾ ਆਪਣਾ ਸਮਾਂ ਵੇਖ ਕੇ
ਗੁਰ ਨੰਦਨ ਆਇਓ ਤਿਸ ਛਿਨ ਮੈਂ
ਗੁਰੂ ਨੰਦਨ ਬਾਬਾ ਰਾਮ ਰਾਏ ਜੀ ਉਸ ਵੇਲੇ ਬਾਦਸ਼ਾਹ ਦੀ ਕਚਹਿਰੀ ਚ ਚੱਲ ਕੇ ਆਏ
ਦੇਖ ਸਭਾ ਕੋ ਸਭਨ ਖੁਟਾਈ
ਬਾਬਾ ਜੀ ਜਾਣ ਗਏ ਆਉਂਦਿਆਂ ਸਾਰ ਵੀ ਅੱਜ ਇਨ੍ਹਾਂ ਨੇ ਖੋਟਾ ਕੰਮ ਕੀਤਾ ਇਨ੍ਹਾਂ ਤੁਰਕਾਂ ਨੇ ਦਵੈਸ਼ੀਆਂ ਨੇ ਸਾਡੇ ਖਿਲਾਫ਼ ਅੱਜ ਨਰੰਗੇ ਦੇ ਕੰਨ ਭਰੇ ਨੇ ਅੱਜ ਚੌਂਕੀ ਚੁੱਕ ਦਿੱਤੀ ਹੈ ਸਭਾ ਚੋਂ ਤੋ ਬਾਬਾ ਰਾਮ ਰਾਏ ਜੀ ਉਸੇ ਵੇਲੇ ਇਨ੍ਹਾਂ ਦਾ ਖੋਟਾ ਪੰਨ ਸਮਝ ਗਏ
ਕਹਿ ਕਹਿ ਸ਼ਾਲੀਨ ਪਰਮਾਈ
ਇਨ੍ਹਾਂ ਤੁਰਕਾਂ ਨੇ ਬਾਦਸ਼ਾਹ ਦੇ ਕੰਨ ਭਰ ਕੇ ਉਹਨੂੰ ਭਰਮਾ ਦਿੱਤਾ
ਕੰਨ ਤੁਰਕਨ ਕੋ ਦੋਸ਼ ਵਿਚਾਰਾ
ਬਾਬਾ ਜੀ ਨੇ ਵੇਖਿਆ ਵੀ ਇਨ੍ਹਾਂ ਤੁਰਕਾਂ ਦਾ ਦੋਸ਼ ਹੈ ਇਹ ਦੋਸ਼ੀ ਨੇ ਦਵੈਸ਼ੀ ਨੇ
ਉਹ ਮੂਰਖ ਮਤ ਮੰਦ ਗਵਾਰਾ
ਇਹ ਮੂਰਖ ਨੇ ਮਾੜੀ ਮਤ ਵਾਲੇ ਗਵਾਰ ਨਾ ਸਮਝ ਹਨ
ਦੇਖੀ ਸੁਜਨੀ ਜਾਂ ਡਸਾਈ
ਕੇ ਜਿੱਥੇ ਵੀ ਬਾਬਾ ਜੀ ਨੇ ਵੇਖਿਆ ਨਾ ਕਿ ਜਿੱਥੇ ਉਹਨਾਂ ਦੀ ਪੀੜੀ ਡਾਹੀ ਜਾਂਦੀ ਸੀ ਪਹਿਲਾਂ ਜਿੱਥੇ ਰੋਜ਼ ਆ ਕੇ ਬਾਬਾ ਜੀ ਬੈਠਦੇ ਸਨ
ਤੈ ਤੇ ਉੱਚੀ ਭੂਮ ਉਠਾਈ
ਬਾਬਾ ਜੀ ਉਸੇ ਜਗ੍ਹਾ ਤੇ ਗਏ ਤੇ ਓਨੀ ਜਗ੍ਹਾ ਜਿੱਥੇ ਪੀੜੀ ਡਾਹੀ ਹੁੰਦੀ ਸੀ ਨਾ ਪੀੜੀ ਤੇ ਹੈ ਨਹੀਂ ਸੀ ਅੱਜ ਚੌਂਕੀ ਹੈ ਨਹੀਂ ਸੀ ਉਨੀ ਜਗ੍ਹਾ ਨੂੰ ਹੱਥ ਨਾਲ ਇਸ਼ਾਰਾ ਕੀਤਾ ਤੇ ਉੱਚਾ ਕਰ ਲਿਆ ਚੌਂਕੀ ਦੇ ਸਮਾਨ ਉੱਚੀ ਬਣਾ ਲਈ ਹੁਣ ਬਾਬਾ ਜੀ ਕਰਾਮਾਤੀ ਨੂੰ ਉਹਨਾਂ ਵਾਸਤੇ ਉੱਚਾ ਬੈਠਣਾ ਕਿਹੜਾ ਔਖਾ ਸੀ ਉਹਨਾਂ ਨੇ ਉਨੀ ਜ਼ਮੀਨ ਉੱਚੀ ਕਰ ਲਈ ਤੇ ਚੌਂਕੀ ਚੁੱਕਦੇ ਹੋ ਗਏ ਜ਼ਮੀਨ ਜਿਹੜੀ ਉੱਚੀ ਹੋ ਗਈ ਉਹਨੂੰ ਕਿਵੇਂ ਪਾਸੇ ਹਟਾਓਗੇ ਬਾਬਾ ਜੀ ਨੇ ਜਾ ਕੇ ਇਸ਼ਾਰਾ ਕੀਤਾ ਅਜਮਤ ਦਾ ਜ਼ੋਰ ਸੀ ਕਲਾ ਬਾਬਾ ਜੀ ਦੇ ਵਿੱਚ ਬਥੇਰੀ ਹੈ ਔਰ ਆਪਣੀ ਕਲਾ ਦੇ ਨਾਲ ਉਹ ਜਗ੍ਹਾ ਹੀ ਉੱਚੀ ਕਰ ਲਈ ਬੈਠਣ ਵਾਸਤੇ
ਚੌਕੀ ਕੇ ਸਮ ਉਰਦੇ ਉਠਾਏ ਸਭ ਤੇ ਉੱਚੋ ਹੋਏ ਅਧਿਕਾਰੇ
ਬਾਬਾ ਜੀ ਨੇ ਜਿੰਨੀ ਕੁੱਚੀ ਚੌਂਕੀ ਹੁੰਦੀ ਸੀ ਨਾ ਓਨੀ ਕੁੱਚੀ ਉਹ ਜਗ੍ਹਾ ਉੱਚੀ ਕਰ ਲਈ ਓਨੀ ਕੁੱਚੀ ਸਮਾਨ ਉਹ ਜਗ੍ਹਾ ਬਣਾ ਲਈ ਤੇ ਉਹਦੇ ਉੱਤੇ ਬੈਠਣ ਨੂੰ ਤਿਆਰ ਹੋ ਗਏ
ਸਮ ਹਮੇਸ਼ ਤੇ ਭਇਓ ਉਤੰਗ
ਹਮੇਸ਼ਾ ਦੇ ਸਮਾਨ ਉਹ ਜਗ੍ਹਾ ਉੱਚੀ ਕਰਕੇ ਉੱਚੀ ਬਣਾ ਲਈ
ਬੈਠ ਗਏ ਸਭ ਮੈਂ ਦੁੱਤ ਸੰਗ
ਸਾਰਿਆਂ ਵਿੱਚ ਉਹ ਜਗ੍ਹਾ ਉੱਚੀ ਕਰਕੇ ਬਾਬਾ ਜੀ ਉੱਚੇ ਹੀ ਬੈਠੇ ਥੱਲੇ ਨੀ ਬੈਠੇ ਉਹਨਾਂ ਤੁਰਕਾਂ ਦੇ ਵਿੱਚ ਨੀ ਬੈਠੇ ਕਹਿੰਦੇ ਭੇਡਾਂ ਵਿਚ ਨੀ ਕਦੇ ਸ਼ੇਰ ਬਹਿੰਦੇ ਸ਼ੇਰ ਵੱਖਰੀ ਬੈਠੇ ਨਜ਼ਰ ਆਉਂਦੇ ਨੇ ਇਹ ਭੇਡਾਂ ਦੇ ਮਨਿੰਦ ਬੈਠੇ ਸਨ ਵੱਖਰੇ ਹੋ ਗਏ ਉੱਚੇ ਥਾਂ ਦੇ ਉੱਤੇ ਜਗ੍ਹਾ ਹੀ ਉੱਚੀ ਕਰ ਲਈ ਚੌਂਕੀ ਦੇ ਸਮਾਨ ਉੱਤੇ ਬਹਿ ਗਏ
ਬਿਗਸੇ ਉਹ ਸ਼ਾਹ ਰੁਮਾਲ ਬਦਨ ਤੇ
ਬਾਦਸ਼ਾਹ ਹੱਸ ਪਿਆ ਕਹਿੰਦਾ ਚੁੱਕ ਲੋ ਵੀ ਚੌਂਕੀ ਰੁਮਾਲ ਕਰਕੇ ਨਾ ਮੂੰਹ ਦੇ ਉੱਤੇ ਬਾਦਸ਼ਾਹ ਦੀ ਹਾਸੀ ਨਿਕਲ ਗਈ ਔਰੰਗਜ਼ੇਬ ਦੀ ਕਹਿੰਦਾ ਚੁੱਕ ਲੋ ਚੌਂਕੀ ਹੁਣ ਆ ਜ਼ਮੀਨ ਕਿਵੇਂ ਚੁੱਕੋਗੇ ਜਿਹੜੀ ਜ਼ਮੀਨ ਹੀ ਉੱਚੀ ਕਰ ਲਈ ਉਹਨੇ ਕਰਾਮਾਤ ਦੇ ਨਾਲ ਉਹਨੂੰ ਥੱਲੇ ਬਿਠਾਉਂਦੇ ਸੀ ਉਹ ਕਿਵੇਂ ਥੱਲੇ ਬਹਿੰਦਾ ਉਹ ਕਰਾਮਾਤੀ ਆ ਉਹ ਤਾਂ ਕਰਾਮਾਤ ਦੇ ਜ਼ੋਰ ਨਾਲ ਜਿੱਥੇ ਉਹਦਾ ਭਾਵੇਂ ਆਕਾਸ਼ ਚ ਬਹਿ ਜੇ ਚੌਂਕੜਾ ਮਾਰ ਹੁਣ ਬਾਦਸ਼ਾਹ ਦੀ ਉਸ ਵੇਲੇ ਹਾਸੀ ਨਿਕਲ ਗਈ ਰੁਮਾਲ ਮੂੰਹ ਤੇ ਕਰਕੇ ਹੱਸਣ ਲੱਗਾ
ਨਿਸ਼ਚੇ ਵਿਖੇ ਅਦਕਈ ਮਨ ਦੇ
ਨਿਸ਼ਚਾ ਕਰ ਲਿਆ ਔਰੰਗਜ਼ੇਬ ਦੇ ਮਨ ਚ ਵੀ ਇਹ ਨੀ ਕਿਸੇ ਤਰੀਕੇ ਨਾਲ ਨੀਵੇਂ ਹੋ ਸਕਦੇ
ਕਿਆ ਅਬ ਕਹੋ ਨਾ ਬਸ ਸੋਂ ਬਸਾਵੇਂ
ਹੁਣ ਤੁਰਕ ਵੀ ਚੁੱਪ ਕਰਕੇ ਬਹਿ ਗਏ ਵੀ ਹੁਣ ਬਸ ਨੀ ਕਿਸੇ ਦਾ ਚੱਲਿਆ ਕੁਝ ਬੋਲਣ ਵਾਸਤੇ ਕਿਸੇ ਦੇ ਕੋਲੋਂ ਜ਼ੁਬਾਨ ਨੇ ਕੰਮ ਨੀ ਕੀਤਾ
ਕੌਣ ਮੂਡ ਹੋਏ ਤਾਰੇ ਬਿਠਾਵੇ
ਹੁਣ ਕਹਿੰਦੇ ਕਿਹੜਾ ਮੂਰਖ ਹੈ ਜਿਹੜਾ ਇਹਨਾਂ ਨੂੰ ਥੱਲੇ ਭਾਵੇਗਾ ਕਿਹੜਾ ਮੂਰਖ ਹੀ ਹੈ ਕੋਈ ਜਿਹੜਾ ਇਹਨਾਂ ਨੂੰ ਥੱਲੇ ਬਿਠਾਉਣ ਦਾ ਯਤਨ ਕਰੇਗਾ
ਚੌਕੀ ਸਮ ਉੱਚੀ ਕਰ ਧਰਮੀ
ਇਹਨਾਂ ਨੇ ਚੌਂਕੀ ਦੇ ਸਮਾਨ ਜ਼ਮੀਨ ਨੂੰ ਹੀ ਉੱਚਿਆਂ ਕਰ ਲਿਆ
ਬੈਠੇ ਹੋ ਅਜਮਤ ਕੀ ਕਰ ਕਰਨੀ
ਔਰ ਆਪਣੀ ਕਰਾਮਾਤ ਦੀ ਕਰਨੀ ਕਰਕੇ ਉੱਚੇ ਹੋ ਕੇ ਬੈਠ ਗਏ ਨੇ
ਸਭ ਤੋਂ ਉੱਚੋ ਬੈਠ ਸੁਹਾਵਤ
ਸਭ ਤੋਂ ਉੱਚੇ ਹੋ ਕੇ ਬੈਠ ਕੇ ਸੁਭਾਏਮਾਨ ਹੋ ਰਹੇ ਨੇ
ਮਹਿਦ ਸ਼ਕਤ ਜੁਤ ਸਭਾ ਦਬਾਵਤ
ਔਰ ਆਪਣੀ ਅਜਮਤ ਤੇ ਸ਼ਕਤੀ ਨਾਲ ਸਾਰੀ ਸਭਾ ਨੂੰ ਦਬਾ ਲਿਆ ਬਾਬਾ ਰਾਮ ਰਾਏ ਜੀ ਨੇ
ਕਿਮ ਜ਼ਮੀਨ ਉੱਚੀ ਵਹਿ ਗਈ
ਹੁਣ ਜਿਹੜੇ ਉਹ ਤੁਰਕ ਸੀ ਸ਼ਿਕਾਇਤਾਂ ਕਰਨ ਵਾਲੇ ਹੁਣ ਉਹ ਇਹ ਸੋਚੀ ਜਾਣ ਵੀ ਜ਼ਮੀਨ ਉੱਚੀ ਕਿਵੇਂ ਹੋ ਗਈ ਇੰਨੀ ਕੁ ਜਗ੍ਹਾ ਚ ਕਿਸੇ ਨੇ ਮਿੱਟੀ ਨੀ ਲਿਆ ਕੇ ਪਾਈ ਇੰਨੀ ਜਗ੍ਹਾ ਕਿਵੇਂ ਉੱਚੀ ਹੋ ਗਈ ਹੁਣ ਉਹ ਬੈਠੇ ਇਹੀ ਸੋਚੀ ਜਾਣ ਕਿ ਜ਼ਮੀਨ ਉੱਚੀ ਕਿਵੇਂ ਹੋ ਗਈ
ਸਕਲ ਸਭਾ ਪਿਥ ਬਿਸਮੈ ਪਈ
ਸਾਰੀ ਸਭਾ ਵੇਖ ਕੇ ਹੈਰਾਨ ਹੋ ਗਏ ਸਾਰੇ ਦੰਗ ਹੋ ਗਏ ਵੇਖ ਕੇ
سب تو اونچو آئے بیراجے دیکھ دیکھ دشکن گن لاجے.
بابا جی سب تو اچے ستھان تے آ کے بیٹھے ہن پھر اسی طرح اگلے دن بابے رام رائے واسطے بادشاہ نے پھر چونکی ڈا دیتی کہندا جی انہاں نوں تھلے کوئی نہیں بٹھا سکدا کوئی مورکھ ہی ہوئے گا جڑا تھلے بٹھاؤن دا یتن کرے چونکی ڈا دیتی بابا جی پھر اسی طرح اچے تھان تے آ کے بیٹھن لگ پئے
سنمانت نو رنگ کے بات
جڑے دشت سن او ویکھ کے لجائے مان ہوئے بابا رام رائے جی نو بڑا سنمان دتا اورنگ جیب نے
کریں کٹلتا نے بکھیات
پر کٹلتا ہی کردے نے کچھ کام کردے سامنے تے نہیں آوندے ترک بابے رام رائے دے پر اوداں کچھ کام پٹھ پیچھے کردے نے
سبا اٹھی پن ڈیر نہ آئے
ایداں ساری سبا برخاست ہوئی سب اٹھ کے اپنے ڈیریاں تے آئے
مل مل کہے رہے بسمائے
سارے آپس وچ مل مل گلاں کردے کہندے اج تک کمال ہی ہوگی زمین اچھی چک لی اونی جگہ ہی اچھی کر لی جن کی چونکی سی اونی جگہ ہی اچھی بنا لی حیرانی دی گل ادا لوگ گلاں کردے نے
اگلے دن پن گئے مولانے
اگلے دن بابا رام رائے جی دے واسطے انہاں نے پھر ایک کٹل نیتی کیتی جڑے مولانے سن تاجی سن پھر آئے
بکیو اوج تن شاہ بخانے
بادشاہ کہندا ہاں مولانے ویکھ لیا رام رائے نو تھلے بہا کے اگلے دن جدو آئے نا ملانے کہندا ویکھ لیا تسی اونوں تھلے بٹھانا چاہندے سی ویکھ لئی اودی طاقت
عظمت میں وصال سب ریتی
او کراماتاں وچ پورن ہے ہر پکھ نال پورن ہے
کہو کون کم لےویں جیتی
کون ہے بھلا جڑا انہاں نوں جیت سکدا ایہو جے کراماتی ہن
گپت ہردن کو انتر جامی
او تاں ہردیاں دی جان لیندے نے جڑا بندہ دل چ سوچدا ہے دل دی سوچن والے دی سوچ جان لیندے نے ایہو جے انتریامی نے
کریں بکھم تے بکھم جو کامی
او تا اوکھے تو اوکھا کام کر کے بکھال دیندے نے کون ہے بھلا جیڑا انہاں نوں جیت سکے
سنیت شرین انہیں بخانی
پر او کیڑا باد آوندے سی کٹڑ مسلمان انہاں نے اورنگ جیب دیاں گلاں سنیاں تے سن کے اگوں شرعی بولے کہن لگے
ایک بد سو عظمت ہوئے ہانی
کہندے بادشاہ ایک طریقہ اسی اج سوچ کے آئے جے دے نال اودیاں کراماتاں ہی ختم ہو جان گی یوں دے تے کراماتاں رہن گی ہی نہیں ایہو جا طریقہ اسی سوچ کے آئے اج کہ جے دے نال رام رائے دیاں کراماتاں ہی ختم ہو جان گیاں
لکھیو گرنتھ صاحب اے جوئی
انہاں دی ایک بانی ہے جنوں اے سری گرنتھ صاحب دی بانی کہندے نے گرو گرنتھ صاحب دی بانی کہندے نے او انہاں نے ایک بانی لکھی ہوئی ہے
تن سب ان کو گر ہے سوئی
او بانی نو اے اپنا گرو مندے نے کہندے نے بانی گرو گرو ہے بانی ایداں اے کہندے نے ساڈی بانی گرو ہے اس بانی نو اے اپنا گرو پیر مندے نے
چونکی اوپر سجنی ترے
اے بادشاہ اسی سوچیا بھی او بانی دے انگ پاڑ کے نا جتے بانی لکھی ہوئے جیڑی چونکی تے رام رائے آ کے بیندا ہے او دے تے جیڑا کپڑا ڈایا ہوندا کپڑے دے تھلے رکھ دیے بانی اتے کپڑا ڈا دیے پتہ نہ لگے بھی تھلے بانی دے پترے رکھے نے رام رائے اتے آ کے بیٹھے گا بانی دی بےادبی ہوئے گی ادھے کولوں جدو اپنے گرو دی بےادبی کرے گا ادیاں کرامات ختم ہو جان کہندے اسی ہن آ جگتی بنائی ہے
کرے اوگیا گر کی جبوں
جدو اے اپنے گرو دی اوگیا کرے گا
کرامات ہت ہوئے اس تبوں
ادیاں ساریاں کرامات ختم ہو جان گیاں
جس کے اوپر بیٹھے آئے
جدو اے او دے اتے آ کے بیٹھے گا اس پیڑی دے اتے آ کے بیٹھے گا جدے تے آپا پترے رکھے ہونگے بانی دے
پیچھے ہاس رچو من پائے
پیچھو آپا ہاس پوانگے سارے ہاس کے اچھی اچھی آواز کہاں گے آج کتھے گئی تیری کرامات ਉਦੋਂ ਫਿਰ ਆਪਾਂ ਇਹਦੀ ਹਾਸੀ ਉਡਾਵਾਂਗੇ, ਹੱਸਾਂਗੇ ਇਹਦੇ ਉੱਤੇ।
ਸ਼ਾਹ ਸਿਖਾਇਓ ਸੋ ਬਿਦਕੀਨ,
ਇਹਨਾਂ ਨੇ ਬਾਦਸ਼ਾਹ ਨੂੰ ਇਹ ਸਾਰੀ ਸਿੱਖਿਆ ਪੱਟੀ ਪੜਾ ਦਿੱਤੀ। ਬਾਦਸ਼ਾਹ ਨੇ ਉਸ ਵਕਤ ਤੇ ਸਾਰੀ ਸਿੱਖਿਆ ਮੰਨ ਲਈ।
ਪੁਰ ਮੈਂ ਤੇ ਮੰਗਵਾਏ ਸੋਲੀਨ,
ਉਸ ਵਕਤ ਇਹਨਾਂ ਨੇ ਨਗਰ ਦੇ ਵਿੱਚੋਂ ਇੱਕ ਪੋਥੀ ਗੁਰਬਾਣੀ ਦੀ ਮੰਗਾ ਲਈ।
ਜਿਲਤ ਗ੍ਰੰਥ ਸਾਹਿਬ ਕੀ ਕਤਰੀ,
ਇਹਨਾਂ ਨੇ ਉਸ ਪੋਥੀ ਦੀ ਜਿਹੜੀ ਜਿਲਦ ਸੀ ਉਹ ਤੋੜੀ, ਪਹਿਲਾਂ ਪੋਥੀ ਦੀ ਜਿਲਦ ਜਿਹੜੀ ਸੀ ਉਹ ਖੋਲੀ, ਉਹਨੂੰ ਕਤਰ ਕੇ ਪਾੜ ਕੇ ਵੱਖਰਾ ਕੀਤਾ।
ਪ੍ਰਿਥਕ ਪ੍ਰਿਥਕ ਸੈਂਚੀ ਕੀ ਇਹ ਪੱਤਰੀ,
ਉਹਦੇ ਜਿਹੜੇ ਪੱਤਰੇ ਸੀ ਉਹ ਵੱਖਰੇ ਵੱਖਰੇ ਸੈਂਚੀਆਂ ਬਣਾ ਦਿੱਤੀਆਂ, ਨਿੱਕੀਆਂ ਨਿੱਕੀਆਂ ਪੱਤਰੇ ਵੱਖਰੇ ਵੱਖਰੇ ਕਰਕੇ ਸੈਂਚੀ ਵਿਚੋਂ ਪੋਥੀ ਦੇ ਵਿਚੋਂ ਉਹ ਪੱਤਰੇ ਕੱਟ ਕੇ ਵੱਖੋ ਵੱਖਰੇ ਕਰ ਲਏ।
ਕੇਤਕ ਲੈ ਕੇ ਕਰ ਚਤਰਾਈ,
ਇਹ ਤਾਂ ਕਈ ਪੱਤਰੇ ਇਹਨਾਂ ਨੇ ਆਪਣੇ ਹੱਥ ਵਿਚ ਚਤਰਾਈ ਨਾਲ ਲੈ ਕੇ, ਜਿਨ੍ਹਾਂ ਤੇ ਬਾਣੀ ਲਿਖੀ ਹੋਈ ਸੀ, ਉਹ ਬਾਣੀ ਲਿਖੀ ਵਾਲੇ ਜਿਹੜੇ ਪੱਤਰੇ ਸਨ ਉਹ ਆਪਣੇ ਹੱਥਾਂ ਵਿਚ ਲੈ ਕੇ।
ਸੰਚੀ ਸੁਜਨੀ ਤਰੇ ਦਬਾਈ,
ਇਹਨਾਂ ਪਾਪੀਆਂ ਨੇ ਪਾਪ ਕੀਤਾ ਵੀ ਧਰਮ ਗ੍ਰੰਥ ਦਾ ਵੀ ਇਹਨਾਂ ਨੇ ਏਡਾ ਨਿਰਾਦਰ। ਧਰਮ ਗ੍ਰੰਥ ਕਿਸੇ ਵੀ ਧਰਮ ਦਾ ਹੋਵੇ, ਕਿਸੇ ਨੂੰ ਹੱਕ ਨਹੀਂ ਕਿ ਕਿਸੇ ਦੇ ਧਰਮ ਗ੍ਰੰਥ ਦਾ ਕੋਈ ਨਿਰਾਦਰ ਕਰੇ। ਭਾਵੇਂ ਕੋਈ ਸਿੱਖ ਹੈ, ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਈਸਾਈ ਹੈ, ਯਹੂਦੀ ਹੈ, ਪਾਰਸੀ, ਕਿਸੇ ਧਾਰਮਿਕ ਆਦਮੀ ਨੂੰ ਕਿਸੇ ਦੂਸਰੇ ਧਰਮ ਦੇ ਗ੍ਰੰਥ ਦਾ ਅਪਮਾਨ ਕਰਨ ਤੇ ਨਿਰਾਦਰ ਕਰਨ ਦਾ ਹੱਕ ਨਹੀਂ। ਹਰ ਇੱਕ ਦਾ ਧਰਮ ਗ੍ਰੰਥ ਸਤਿਕਾਰਯੋਗ ਹੈ। ਪਰ ਇਹਨਾਂ ਪਾਪੀਆਂ ਨੇ ਇਹ ਗੱਲ ਨਹੀਂ ਸੋਚੀ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪੱਤਰੇ ਪਾੜ ਕੇ ਨਾ ਇਹਨਾਂ ਨੇ ਜਿਹੜੀ ਉਹ ਚੌਂਕੀ ਸੀ ਉਹ ਚੌਂਕੀ ਦੇ ਥੱਲੇ ਕੱਪੜਾ ਉੱਤੇ ਡਾਂਦੇ ਨੇ ਚੌਂਕੀ ਦੇ ਕੱਪੜੇ ਦੇ ਥੱਲੇ ਰੱਖ ਕੇ ਉੱਤੇ ਕੱਪੜਾ ਵਿਛਾ ਦਿੱਤਾ।
ਇੱਕ ਸਮਾਨ ਚੌਂਕੀ ਪਰ ਰੱਖੀ,
ਇੱਕ ਸਮਾਨ ਉੱਤੇ ਕੱਪੜਾ ਵਿਛਾ ਕੇ ਨਾ ਇੱਕ ਬਰਾਬਰ ਕਰ ਦਿੱਤਾ ਵੀ ਪਤਾ ਨਾ ਲੱਗੇ ਕਿ ਥੱਲੇ ਕੁਝ ਪਿਆ ਹੋਇਆ।
ਜੇ ਕੈਸੇ ਕਰ ਜਾਏ ਨਾ ਲਖੀ,
ਜਿਹੜਾ ਪਤਾ ਹੀ ਨਾ ਲੱਗ ਸਕੇ, ਕਿਸੇ ਕੋਲੋਂ ਜਾਣਿਆ ਹੀ ਨਾ ਜਾ ਸਕੇ ਵੀ ਥੱਲੇ ਕੁਝ ਰੱਖਿਆ ਹੋਇਆ।
ਇਸ ਵਿਦ ਕਰ ਪੁਨ ਸਭਾ ਲਗਾਈ,
ਇਹਨਾਂ ਕਰਕੇ ਇਹਨਾਂ ਨੇ ਪਾਪੀਆਂ ਨੇ ਸਭਾ ਲਵਾਈ।
ਮਿਲ ਉਮਰਾਓ ਭਏ ਸਮਦਾਈ,
ਜਿੰਨੇ ਉਲਮਾਓ ਮੁਸਲਮਾਨ ਕਾਜੀ ਮੁਲਾਣੇ ਸਭ ਇਕੱਠੇ ਹੋ ਕੇ ਆ ਗਏ ਬਾਦਸ਼ਾਹ ਦੀ ਕਚਹਿਰੀ ਵਿਚ।
ਤਬ ਸਤ ਗੁਰ ਨੰਦਨ ਚਲ ਆਇਓ,
ਇਹਨੇ ਨੂੰ ਬਾਬਾ ਰਾਮ ਰਾਏ ਜੀ ਵੀ ਸਭਾ ਵਿਚ ਚੱਲ ਕੇ ਆ ਪਹੁੰਚੇ।
ਉਤਰ ਪਾਲਕੀ ਤੇ ਪ੍ਰਵੇਸ਼ ਆਇਓ,
ਬਾਬਾ ਜੀ ਪਾਲਕੀ ਚ ਉਤਰੇ ਤੇ ਕਚਹਿਰੀ ਵਿਚ ਪ੍ਰਵੇਸ਼ ਕੀਤਾ।
ਜਾਏ ਸਭਾ ਮੈਂ ਠਾਡੋ ਰਹਿਓ,
ਬਾਬਾ ਜੀ ਗਏ ਜਾ ਕੇ ਸਭਾ ਚ ਖਲੋ ਗਏ। ਅੱਜ ਕੇ ਜਾ ਕੇ ਬਹਿ ਜਾਂਦੇ ਸੀ, ਅੱਜ ਬਾਬਾ ਜੀ ਜਾ ਕੇ ਖਲੋ ਗਏ।
ਲੱਖੀ ਖੁਟਾਈ ਮੂਡਨ ਕਹਿਓ,
ਤੇ ਇਹਨਾਂ ਦਾ ਖੋਟਾ ਕੰਮ ਉਸੇ ਵੇਲੇ ਬਾਬਾ ਜੀ ਸਮਝ ਗਏ, ਇਹਨਾਂ ਨੇ ਅੱਜ ਆ ਖੋਟਾ ਕੰਮ ਕੀਤਾ ਪਾਪੀਆਂ ਨੇ। ਬਾਬਾ ਜੀ ਫਿਰ ਗੁੱਸੇ ਵਿਚ ਬੋਲ ਹੀ ਪਏ। ਅੱਗੇ ਬਾਬਾ ਜੀ ਨੇ ਕਦੇ ਪਹਿਲਾਂ ਕਿਹਾ ਨਹੀਂ ਸੀ ਕੁਝ ਨਾ ਤੁਰਕਾਂ ਨੂੰ, ਅੱਜ ਬਾਬਾ ਜੀ ਨੂੰ ਰੋਸ ਆਇਆ ਜਦੋਂ ਗੁਰਬਾਣੀ ਦੀ ਬੇਅਦਬੀ ਕੀਤੀ ਨਾ ਪਾਪੀਆਂ ਨੇ। ਉਸ ਵਕਤ ਫਿਰ ਬਾਬਾ ਜੀ ਗੁੱਸੇ ਵਿਚ ਆ ਕੇ ਬੋਲੇ,
ਖੋਟੋ ਕਾਜੀ ਆਜ ਬੜ ਕਰਿਓ,
ਤੁਰਕੋ ਮਾੜੀ ਮੱਤ ਵਾਲਿਓ, ਅੱਜ ਏਡਾ ਖੋਟਾ ਕੰਮ ਕੀਤਾ ਤੁਸੀਂ, ਅੱਜ ਤਾਂ ਹੱਦ ਹੀ ਮੁਕਾ ਦਿੱਤੀ ਹੈ, ਤੁਸੀਂ ਏਡਾ ਖੋਟਾ ਕਰਮ ਕੀਤਾ।
ਸੁਜਨੀ ਤਰੇ ਨਾਮ ਸਤ ਧਰਿਓ,
ਆ ਤੁਸੀਂ ਬਿਸਤਰੇ ਦੇ ਥੱਲੇ ਏਡਾ ਵੱਡਾ ਜਿਹੜਾ ਨਾਮ ਹੈ ਪਰਮਾਤਮਾ ਦਾ ਉਹ ਥੱਲੇ ਰੱਖ ਦਿੱਤਾ ਅੱਜ ਤੁਸੀਂ, ਏਡੀ ਵੱਡੀ ਤੁਹੀਨ। ਉਹ ਬਾਣੀ ਨਹੀਂ ਪਰਮਾਤਮਾ ਦਾ ਨਾਮ ਹੈ, ਖੁਦਾ ਜਿਹਨੂੰ ਤੁਸੀਂ ਕਹਿੰਦੇ ਉਹਦਾ ਨਾਮ ਹੈ, ਉਸ ਦਾ ਨਾਮ ਤੁਸੀਂ ਅੱਜ ਪੈਰਾਂ ਥੱਲੇ ਰੱਖਣਾ ਚਾਹਿਆ, ਥੱਲੇ ਲਿਆ ਕੇ ਰੱਖ ਦਿੱਤਾ ਆਸਣ ਦੇ। ਕਹਿੰਦੇ ਬੜਾ ਵੱਡਾ ਮਾੜਾ ਕਰਮ ਕੀਤਾ, ਕੋਝਾ ਕਰਮ ਕੀਤਾ।
ਕਰਤਾ ਹਰਤਾ ਸਭ ਜਗ ਕੇਰੋ,
ਪਰਮਾਤਮਾ ਦੀ ਬਾਣੀ ਹੈ ਜਿਹੜਾ ਸਾਰੇ ਜਗਤ ਦਾ ਕਰਤਾ ਹਰਤਾ ਹੈ।
ਸਤ ਨਾਮ ਤੇ ਬਡੋ ਬਡੇਰੋ,
ਜਿਹੜਾ ਨਾਮ ਸਤ ਹੈ ਔਰ ਵੱਡੇ ਤੋਂ ਵੱਡਾ ਹੈ।
ਸੋ ਹਮਾਰੇ ਗੁਰ ਵਰਨਨ ਕਰਿਓ, ਗੁਰੂ ਗ੍ਰੰਥ ਸਾਹਿਬ ਮੈਂ ਧਰਿਓ,
ਨਾਮ ਸਾਡੇ ਗੁਰੂ ਸਾਹਿਬ ਨੇ ਵਰਣਨ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰੱਖਿਆ, ਉਸ ਗੁਰੂ ਗ੍ਰੰਥ ਸਾਹਿਬ ਦਾ ਏਡਾ ਸਤਿਕਾਰ ਤੇ ਤੁਸੀਂ ਏਡਾ ਵੱਡਾ ਨਿਰਾਦਰ ਕੀਤਾ। ਪਾਪੀ ਉਹਦੇ ਵਿੱਚੋਂ ਪੱਤਰੇ ਪਾੜ ਕੇ ਬਾਣੀ ਦੇ ਪੱਤਰੇ ਪਾੜ ਕੇ ਇੱਥੇ ਲਿਆ ਕੇ ਰੱਖੇ ਨੇ।
ਸੋ ਹਮਾਰੇ ਸਤਿਗੁਰੂ ਸਮਾਨ ਰਾਖੇ ਨਿਸ ਦਿਨ ਮੈਂ ਬਹੁਮਾਨ।
ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਈ ਸਤਿਗੁਰਾਂ ਦੇ ਸਮਾਨ ਹਨ, ਅਸੀਂ ਰਾਤ ਦਿਨ ਉਨ੍ਹਾਂ ਦਾ ਮਾਣ ਤੇ ਸਤਿਕਾਰ ਰੱਖਦੇ ਹਾਂ।
ਇਸਕੇ ਪੱਤਰੇ ਛੇਦਨ ਕਰੇ,
ਤੁਸੀਂ ਐਸੇ ਪਾਤਸ਼ਾਹ ਦੇ ਪੱਤਰੇ ਛੇਦੇ ਨੇ ਤੋੜੇ ਹਨ।
ਅਮਰੀ ਸੁਜਨੀ ਕੇ ਤਰ ਧਰੇ,
ਲਿਆ ਕੇ ਸਾਡੇ ਆਸਣ ਥੱਲੇ ਰੱਖੇ ਹਨ।
ਮਹਾ ਅਯੋਗ ਕਰਿਓ ਤੁਮ ਤਾ,
ਬੜਾ ਅਯੋਗ ਕੰਮ ਕੀਤਾ ਤੁਸੀਂ।
ਅਬ ਲੋਠਾਨੋ ਪਰਖਨ ਕਾ,
ਹਾਲੇ ਵੀ ਪਰਖੀ ਜਾਂਦੇ ਹੋ ਪਾਪੀਓ, ਹਾਲੇ ਪਰਖ ਕੇ ਤੁਹਾਡਾ ਮਨ ਸੰਤੁਸ਼ਟ ਨਹੀਂ ਹੋਇਆ, ਹਾਲੇ ਵੀ ਪਰਖਦੇ, ਹੁਣ ਹੋਰ ਕਿੰਨਾ ਕੁ ਪਰਖਣਾ ਤੁਸੀਂ।
ਇਮ ਕੈ ਪੱਤਰੇ ਹਾਥੀ ਉਠਾਏ,
ਕਹਿ ਕੇ ਬਾਬਾ ਜੀ ਉਤੋਂ ਆਸਣ ਚੁੱਕਿਆ ਥੱਲਿਓ ਗੁਰਬਾਣੀ ਦੇ ਪੱਤਰੇ ਕੱਢ ਕੇ,
ਨਮਸਕਾਰ ਕਰ ਪਾਸ ਰਖਾਏ,
ਨਮਸਕਾਰ ਕੀਤਾ ਉਹਨਾਂ ਪੱਤਰਿਆਂ ਤੇ ਮੱਥਾ ਟੇਕਿਆ। ਮਹਾਰਾਜ ਜੀ ਖਿਮਾ ਕਰਨਾ, ਨਮਸਕਾਰ ਕੀਤੀ ਉਹਨਾਂ ਪੱਤਰਿਆਂ ਨੂੰ, ਗੁਰਬਾਣੀ ਦੇ ਪੋਥੀ ਦੇ ਪਾਟੇ ਹੋਏ ਪੱਤਰੇ ਸਨ, ਬਾਣੀ ਉਪਰ ਲਿਖੀ ਹੋਈ, ਉਹਨਾਂ ਨੂੰ ਨਮਸਕਾਰ ਕੀਤੀ।
ਬਿਸਮਰਏ ਮੂਰਖ ਮਨ ਮਾਨੀ,
ਹੁਣ ਉਹ ਜਿਹੜੇ ਮੂਰਖ ਸੀ ਜਿਨ੍ਹਾਂ ਨੇ ਕੰਮ ਕੀਤਾ ਸੀ ਹੈਰਾਨ ਹੋ ਗਏ ਵੇਖ ਕੇ,
ਬਿਨਾ ਪਨੇ ਕਿਮਲੀ ਨਸ ਜਾਨੀ,
ਅਸੀਂ ਤਾਂ ਕੁਝ ਕਿਹਾ ਵੀ ਨੀ, ਬਿਨਾ ਕਿਹਾ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ।
ਅਮਰੇ ਦਾਵ ਤਰੇ ਨੇ ਆਵ,
ਇਹ ਨੀ ਸਾਡੇ ਕਿਸੇ ਦਾ ਥੱਲੇ ਆਉਂਦੇ।
ਜੋ ਹਮ ਕਰੇ ਸੋ ਪੁਰਬ ਪਾਵਤ,
ਜਿਹੜਾ ਕੁਝ ਅਸੀਂ ਕਰਦੇ ਹਾਂ ਇਹਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ।
ਬਚਨ ਬਿਲਾਸ ਸਭਾ ਮੈਂ ਪਏ,
ਇਹਦਾ ਸਾਰੀ ਸਭਾ ਵਿਚ ਬਚਨ ਬਿਲਾਸ ਹੋਏ।
ਕਰੇ ਪ੍ਰਸ਼ਨ ਜਿਮ ਉੱਤਰ ਦਏ,
ਹੁਣ ਜਿਵੇਂ ਸਵਾਲ ਕਰਦਾ ਕੋਈ ਉਸੇ ਤਰ੍ਹਾਂ ਬਾਬਾ ਜੀ ਜਵਾਬ ਦਿੰਦੇ ਨੇ।
ਔਰ ਅਚਰਜ ਕੋ ਧਾਰ ਵਿਸਾਲਾ,
ਸਾਰੇ ਹੈਰਾਨ ਹੋਏ ਵੇਖ ਕੇ ਬਾਬਾ ਰਾਮ ਰਾਏ ਜੀ ਦੀ ਕਲਾ ਨੂੰ।
ਉੱਠੇ ਸਭਾ ਸਦ ਸਭ ਤਿਸ ਕਾਲਾ,
ਸਾਰੇ ਸਭਾ ਵਿਚ ਉੱਠ ਕੇ ਚਲੇ ਗਏ।
ਆਪਣੇ ਆਪਣੇ ਡੇਰੇ ਗਏ,
ਆਪੋ ਆਪਣੇ ਡੇਰਿਆਂ ਤੇ ਆ ਗਏ।
ਮਿਲ ਮਿਲ ਅਪਰਨ ਸੋ ਕਹਿ ਦਏ,
ਅੱਗੇ ਹੋਰ ਵੀ ਮਿਲ ਮਿਲ ਕੇ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ।
ਕਵੀ ਸੰਤੋਖ ਸਿੰਘ ਕੀਰਤ ਸੇਤ, ਔਰ ਮੈਂ ਪਸਰੀ ਸਰਬ ਨਿਕੇਤ।
ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਬਾਬਾ ਰਾਮ ਰਾਏ ਜੀ ਦੀ ਕੀਰਤੀ ਦਾ ਸੇਤੂ ਸਾਰੇ ਨਗਰ ਵਿਚ ਪਸਰ ਗਿਆ, ਸਾਰੇ ਸ਼ਹਿਰ ਵਿਚ ਪਸਰ ਗਿਆ, ਬਾਬਾ ਰਾਮ ਰਾਏ ਜੀ ਦਾ ਸੁਜਸ ਹੋ ਰਿਹਾ। ਪਰ ਇਹ ਪਾਪੀ ਬਾਅਦ ਨਹੀਂ ਆਏ, ਇਹਨਾਂ ਫਿਰ ਵੀ ਬਾਬਾ ਰਾਮ ਰਾਏ ਜੀ ਦਾ ਧਰਮ ਭ੍ਰਸ਼ਟ ਕਰਨ ਦਾ ਯਤਨ ਕੀਤਾ, ਪਰ ਬਾਬਾ ਜੀ ਦੇ ਧਰਮ ਦੀ ਰੱਖਿਆ ਕਰਨ ਵਾਲੇ ਸਤਿਗੁਰੂ ਜੀ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।